ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰੱਥ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰੱਥ ਸ਼ੰਤ ਜਿਉ ਜਾਨਹੁ ਤਿਉ ਰਾਖ ਹਰ ਪ੍ਰਭ ਤੇਰਿਆ ਕੇਤੇ ਗਣੋ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਆ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਭੂਲੀਐ ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੁਰੀ ਬਾਬਾ ਜੀ ਦੇ ਪਵਿੱਤਰ ਦਰਬਾਰ ਵਿੱਚ ਸਾਹਿਬ ਜੀ ਦੀ ਮਿੱਠੀ ਪਿਆਰੀ ਗੋਦ ਵਿੱਚ ਜਿਤਨੇ ਵੀ ਗੁਰਸਿੱਖ ਮਾਈ ਭਾਈ ਸ਼ਰਧਾ ਸਿਦਕ ਸਹਿਤ ਆਣ ਜੁੜ ਬੈਠੇ ਹੋ, ਸਭਨਾਂ ਨੂੰ ਜੀ ਆਇਆ। ਸਤਿਗੁਰਾਂ ਦੇ ਪਿਆਰ ਦੇ ਵਿੱਚ ਉਠਾਇਆ ਹੋਇਆ ਇੱਕ ਇੱਕ ਕਦਮ ਦਾਸ ਦੇ ਸਿਰ ਮੱਥੇ ਤੇ ਹੈ। ਵਡਭਾਗੀ ਜੀਵ ਹਨ ਜੋ ਦੇਸ਼ ਦੇ ਵਿੱਚ ਥਾਂ ਥਾਂ ਤੋਂ ਦੂਰ ਦੁਰਾਡੇ ਅਤੇ ਵਿਦੇਸ਼ਾਂ ਵਿੱਚੋਂ ਵੀ ਚੱਲ ਕੇ ਇੱਥੇ ਪਹੁੰਚੇ, ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰੀਆਂ, ਨਮਸਕਾਰ ਕੀਤੀ, ਸਮੇਂ ਅਨੁਸਾਰ ਕੀਰਤਨ ਸਰਵਨ ਕੀਤਾ, ਔਰ ਫਿਰ ਸੁਚੇਤ ਹੋ ਕੇ ਜੋ ਅੰਮ੍ਰਿਤ ਵੇਲੇ ਸਾਨੂੰ ਹੁਕਮਨਾਮਾ ਰੂਪ ਦੇ ਵਿੱਚ ਸ਼ਬਦ ਪ੍ਰਾਪਤ ਹੋਇਆ ਹੈ ਉਸ ਦੇ ਵਿਚਾਰ ਕਰਨ ਵਾਸਤੇ ਆਉਣ ਜੁੜ ਬੈਠੇ। ਮੈਂ ਬਹੁਤ ਨਾ ਦੁਰਾਵਾਂ, ਭਾਵੇਂ ਵਾਰ ਵਾਰ ਦਿਲ ਕਰਦਾ ਹੈ ਪਰਮੇਸ਼ੁਰ ਦਾ ਕਰਤਾਰ ਦਾ ਸ਼ੁਕਰਾਨਾ ਕਰਨ ਤੇ, ਜਿਨ੍ਹਾਂ ਦੀ ਕਿਰਪਾ ਸਦਕਾ ਆਪਾਂ ਸਭਨਾਂ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਹੈ। ਮੈਂ ਤਾਂ ਵਿਸ਼ੇਸ਼ ਤੌਰ 'ਤੇ ਆਪ ਗੁਰੂ ਰੂਪ ਸੰਗਤਾਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧਕ ਅਦਾਰੇ ਦਾ, ਸਮੁੱਚੇ ਪ੍ਰਬੰਧ ਦਾ, ਮਾਣਯੋਗ ਹੈੱਡ ਗ੍ਰੰਥੀ ਸਾਹਿਬ ਅਥਵਾ ਉਹਨਾਂ ਦੇ ਸਾਥੀ ਸਿੰਘ ਸਾਹਿਬਾਨ ਔਰ ਇਸ ਸਥਾਨ 'ਤੇ ਜੋ ਸੇਵਾਵਾਂ ਨਿਭਾ ਰਹੇ ਨੇ, ਗ੍ਰੰਥੀ ਸਿੰਘ, ਕੱਲ੍ਹ ਭਾਈ ਸ਼ਮਸ਼ੇਰ ਸਿੰਘ ਜੀ ਸਨ, ਅੱਜ ਮੇਰੇ ਨਾਲ ਭਾਈ ਗੁਰਸੇਵਕ ਸਿੰਘ ਜੀ ਨੇ, ਸਾਨੂੰ ਸਤਿਗੁਰਾਂ ਦੇ ਬਚਨ ਸਰਵਣ ਕਰਵਾਉਣ ਵਾਸਤੇ ਮੈਂ ਸਭਨਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਕਰਦਾ। ਗੁਰੂ ਪਰਮੇਸ਼ੁਰ ਸਭਨਾਂ ਦੇ ਹਿਰਦੇ ਵਿੱਚ ਵੱਸਦਾ ਹੈ ਅਤੇ ਫਿਰ ਹੀ ਇਹ ਸਬੱਬ ਬਣਦਾ ਹੈ। ਹਜ਼ੂਰ ਕਿਰਪਾ ਕਰਨ, ਸੰਗਤ ਦੇ ਇਹ ਜਿਹੜੇ ਸੰਯੋਗ ਨੇ ਇਹ ਸਦਾ ਬਣੇ ਰਹਿਣ, ਸਾਡਾ ਜੀਵਨ ਸਫਲ ਹੁੰਦਾ ਰਹੇ। ਮਾਣਯੋਗ ਭਾਈ ਸਾਹਿਬ ਜੀ ਨੇ ਬਹੁਤ ਪਿਆਰ ਦੇ ਨਾਲ ਇੱਕ ਪਦ ਸਾਨੂੰ ਸਰਵਣ ਕਰਵਾਇਆ, ਛੰਤ ਦਾ ਇੱਕ ਹਿੱਸਾ। ਸਮੁੱਚੇ ਰੂਪ ਦੇ ਵਿੱਚ ਇਹ ਛੰਤ ਜੋ ਹੈ ਚਾਰ ਪਦਾਂ 'ਤੇ ਆਧਾਰਿਤ ਹੈ ਔਰ ਹਰ ਪਦ ਦੇ ਨਾਲ ਇੱਕ ਇੱਕ ਸ਼ਲੋਕ ਵੀ ਹੈ। ਇਸ ਸ਼ਬਦ ਦੀ ਇੱਕ ਵਿਲੱਖਣਤਾ ਹੈ। ਪੰਜਵੇਂ ਪਾਤਸ਼ਾਹ ਹਜ਼ੂਰ ਦਾ ਉਚਾਰਨ ਕੀਤਾ ਹੋਇਆ, ਜਿਵੇਂ ਕਿ ਸਿਰਲੇਖ ਤੋਂ ਸਪਸ਼ਟ ਹੈ, ਗਾਇਨ ਕਰਨ ਵਾਲੇ ਪ੍ਰੇਮੀ ਜਨ ਧਿਆਨ ਰੱਖਣ, ਇਸ ਸ਼ਬਦ ਨੂੰ ਜੈਤਸਰੀ ਰਾਗ ਵਿੱਚ ਅਤੇ ਦੂਜੇ ਘਰ ਦੇ ਵਿੱਚ ਗਾਇਨ ਕੀਤਾ ਜਾਵੇ ਤਾਂ ਫਿਰ ਕੀ ਬਾਤ ਹੈ। ਸਾਰੀ ਵਿਚਾਰ ਆਰੰਭਣ ਤੋਂ ਪਹਿਲਾਂ ਸਤਿਗੁਰਾਂ ਨੇ ਇੱਥੇ ਸੰਖੇਪ ਰੂਪ ਦੇ ਵਿੱਚ ਮੰਗਲ ਦਰਜ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਰਤਾਰ ਇੱਕ ਹੈ ਜੋ ਇੱਕ ਰਸ ਸਰਵ ਵਿਆਪਕ ਹੈ, ਜਿਸ ਨੂੰ ਜਾਣਿਆ ਜਾਂਦਾ ਹੈ, ਜਾਣਿਆ ਜਾ ਸਕਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਦੁਆਰਾ। ਅੱਗੇ ਸ਼ਲੋਕ ਆਰੰਭ ਕੀਤਾ, ਸ਼ਲੋਕ ਦੇ ਚਾਰ ਪਦ ਨੇ, ਇਸ ਸ਼ਬਦ ਦੇ ਚਾਰ ਪਦ ਨੇ ਸਮੁੱਚੇ ਛੰਤ ਦੇ। ਆਰੰਭਕ ਤੌਰ 'ਤੇ ਜੋ ਸ਼ਲੋਕ ਆਖਿਆ, ਕਰਤਾਰ ਦੀ ਸਿਫਤ ਕਰਦਾ ਹੋਇਆ, ਔਰ ਕੀ ਸਿਫਤ ਆਖੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਵਚਨ ਆਪਾਂ ਪਹਿਲਾਂ ਸਰਵਣ ਕਰੀਏ, ਫਿਰ ਆਪਾਂ ਅਰਥ ਜਿਹੜੇ ਨੇ ਅੱਖਰੀ ਅਰਥ, ਔਰ ਜੋ ਗੁਰੂ ਪਾਤਸ਼ਾਹ ਕਿਰਪਾ ਕਰਨਗੇ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਆਪਾਂ ਵਿਚਾਰਾਂ ਕਰਨ ਦਾ ਯਤਨ ਕਰਾਂਗੇ। ਸਮੂਹ ਗੁਰਸਿੱਖ ਮਾਈ ਭਾਈ, ਜਿਵੇਂ ਤੁਸਾਂ ਨੇ ਚੌਂਕੜੇ ਲਗਾਏ ਹੋਏ ਨੇ, ਆਪੋ ਆਪਣੀ ਥਾਂ ਥਾਂ ਸੱਜੋ, ਸਾਰੇ ਇਕਾਗਰ ਚਿੱਤ ਹੋ ਕੇ, ਇਕਾਗਰ ਬਿਰਤੀ ਹੋ ਕੇ ਪਵਿੱਤਰ ਬਚਨ ਸਰਵਣ ਕਰੀਏ। ਸਾਰੇ ਰਸਮਾਂ ਪਵਿੱਤਰ ਕਰੋ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾਂ, ਘਰ ਦੂਜਾ ਸ਼ੰਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਉੱਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਏ ਅਕਥ।
ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ, ਮਹਾਰਾਜ ਨੇ, ਪੰਚਮ ਪਾਤਸ਼ਾਹ ਗੁਰਦੇਵ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਉਸਰੀਏ ਬਾਣੀ ਦੇ ਬੋਇਤ, ਮਹਾਨ ਸ਼ਹੀਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਦੀ ਵਿਆਖਿਆ ਕਰਦਿਆਂ ਆਖਿਆ, ਇੱਕ ਓਅੰਕਾਰ ਦੀ ਵਿਆਖਿਆ ਕਰਦਿਆਂ ਆਖਿਆ, ਉਹ ਪ੍ਰਭੂ ਉੱਚਾ ਹੈ, ਅਗਮ ਗਮਤਾ ਤੋਂ ਰਹਿਤ ਹੈ, ਪਹੁੰਚ ਤੋਂ ਰਹਿਤ ਹੈ, ਨਾ ਹੱਥਾਂ ਦੇ ਨਾਲ, ਨਾ ਪੈਰਾਂ ਦੇ ਨਾਲ, ਨਾ ਅੱਖਾਂ ਦੇ ਨਾਲ ਉਸ ਤੱਕ ਪਹੁੰਚ ਹੋ ਸਕਦੀ ਹੈ। ਅਪਾਰ, ਉਸਦਾ ਪਾਰ ਨਹੀਂ ਪਾਇਆ ਜਾ ਸਕਦਾ, ਭਾਵ ਬੇਅੰਤ ਹੈ, ਪਾਰਲਾ ਬੰਨਾ ਉਸਦਾ ਕਿੱਥੇ ਹੈ? ਕਥਨ ਨਾ ਜਾਏ, ਕਹਿਆ ਵੀ ਨਹੀਂ ਜਾ ਸਕਦਾ ਕਿਉਂਕਿ ਉਹ ਅਕਥ ਹੈ। ਉੱਚਾ ਜੋ ਅਗਮ ਹੈ, ਜੋ ਅਪਾਰ ਹੈ, ਜੋ ਕਹਿਆ ਨਹੀਂ ਜਾ ਸਕਦਾ, ਅਕਥ ਹੈ ਪ੍ਰਭੂ।
ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰੱਥ।
ਅਸੀਂ ਉਸ ਪ੍ਰਭੂ ਦੀ ਸ਼ਰਨ ਵਿੱਚ ਹਾਂ, ਹੇ ਪ੍ਰਭੂ ਜੀ ਤੁਹਾਡੀ ਅਸੀਂ ਸ਼ਰਨ ਵਿੱਚ ਹਾਂ, ਜੋ ਰਾਖਣ ਕਉ ਸਮਰੱਥ, ਜਿਹੜੇ ਸ਼ਰਨ ਆਇਆਂ ਦੀ ਰੱਖਿਆ ਕਰਨ ਦੀ ਸਮਰੱਥਾ ਰੱਖਣ ਵਾਲੇ ਨੇ, ਜਿਹੜੇ ਸ਼ਰਨ ਆਇਆਂ ਦੀ ਰੱਖਿਆ ਕਰਨ ਦੇ ਸਮਰੱਥ ਨੇ। ਅਸੀਂ ਕੱਲ੍ਹ ਵੀ ਵਿਚਾਰ ਰਹੇ ਸਾਂ, ਇਸ ਪੰਥ ਦਾ ਇੱਕ ਸ਼ਬਦ ਸੀ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਮਨੁੱਖ ਮਨੁੱਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਿਕ ਤੁਮਰੇ ਤਹਾਰੇ, ਜਿਹਵਾ ਏਕ, ਹਾਂਜੀ ਬੋਲੋ ਸਾਰੇ, ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈਐ। ਖੂਬ ਵਿਚਾਰਾਂ ਹੋਈਆਂ ਸਮੇਂ ਅਨੁਸਾਰ ਜੋ ਸਤਿਗੁਰਾਂ ਨੇ ਕਿਰਪਾ ਕੀਤੀ। ਅੱਜ ਵੀ ਪਾਤਸ਼ਾਹ ਨਾ ਜਿਸ ਕਰਤਾਰ ਦੇ ਸਨਮੁਖ ਅਸੀਂ ਹੱਥ ਜੋੜਦੇ ਹਾਂ, ਜਿਸ ਦੇ ਅੱਗੇ ਅਸੀਂ ਨਮਸਕਾਰਾਂ ਕਰਦੇ ਹਾਂ, ਜਿਸ ਨੂੰ ਅਸੀਂ ਆਪਣੇ ਚਿੰਤਨ ਦਾ ਕੇਂਦਰ ਮੰਨ ਕੇ ਚੱਲਦੇ ਹਾਂ, ਉਹ ਕੈਸੇ ਗੁਣਾਂ ਦਾ ਮਾਲਕ ਹੈ? ਸਭ ਤੋਂ ਪਹਿਲਾ ਬਚਨ ਆਖਿਆ ਉੱਚਾ, ਉਹ ਉੱਚਾ ਹੈ। ਕਿੱਡਾ ਉੱਚਾ ਹੈ? ਉੱਚਨ ਉੱਚਾ, ਏਡਾ ਉੱਚਾ ਹੈ, ਏਵਡ ਉੱਚਾ ਹੋਵੇ ਕੋਈ, ਹੁਣ ਕਿੱਡਾ ਉੱਚਾ ਹੈ? ਹੁਣ ਦੇ ਜਿੱਡਾ ਕੋਈ ਉੱਚਾ ਹੋਵੇ ਤੇ ਫਿਰ ਦੱਸ ਸਕੇ ਨਾ ਕਿਸ ਉੱਚੇ ਕੋ ਜਾਣ ਸੋਏ, ਇਤਨਾ ਸਮਝ ਲੈਣਾ ਉਹ ਬਹੁਤ ਉੱਚਾ ਹੈ। ਅਸੀਂ ਇਸੇ ਲਈ ਨਾ ਆਮ ਤੌਰ ਤੇ ਜਦੋਂ ਕਿਤੇ ਉਸਦਾ ਧਿਆਨ ਆਉਂਦਾ ਤੇ ਫਿਰ ਅਸੀਂ ਅਸਮਾਨਾਂ ਵੱਲ ਮੂੰਹ ਕਰ ਲੈਂਦੇ ਹਾਂ, ਉਹੀ ਜਾਣਦਾ ਹੈ, ਉਹੀ ਜਾਣਦਾ ਹੈ, ਉਹੀ ਉੱਚਾ ਹੈ, ਉੱਚਿਆਂ ਤੋਂ ਉੱਚਾ ਹੈ, ਜਿਸ ਦਾ ਦਰਬਾਰ ਉੱਚਾ ਹੈ, ਸਭ ਤੇ ਉੱਚ ਜਾਂਕਾ ਦਰਬਾਰ, ਅਤਿ ਉੱਚਾ ਤਾਂਕਾ ਦਰਬਾਰ, ਜਿਸ ਦਾ ਦਰਬਾਰ ਬਹੁਤ ਉੱਚਾ ਹੈ। ਸੋ ਦਰ ਕੇ ਹਾਂ, ਸੋ ਘਰ ਕੇ ਹਾਂ, ਜਿਤ ਬਹੇ ਸਰਬ ਸੰਭਾਲੇ, ਹਾਂਜੀ ਇਤਿਆਦ ਪਾਵਨ ਵਚਨ ਜਿਹੜੇ ਨੇ ਅਸੀਂ ਸਮਝ ਸਕਦੇ ਹਾਂ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਬਾਬਤ, ਉਹ ਕਿਤਨਾ ਉੱਚਾ ਹੈ, ਅਪਹੁੰਚ ਹੈ। ਸਾਡੇ ਕਰਮ ਇੰਦਰੀਆਂ ਦੇ ਨਾਲ, ਗਿਆਨ ਇੰਦਰੀਆਂ ਦੇ ਨਾਲ, ਹੱਥਾਂ ਪੈਰਾਂ ਆਦਿ ਨਾਲ, ਜਾਂ ਆਪਣੀ ਸੁਰਤੀ ਬਿਰਤੀ ਦੇ ਨਾਲ ਉਸ ਤੱਕ ਪਹੁੰਚ ਹੋ ਸਕੇ, ਇਹ ਕਠਿਨ ਹੈ, ਇਹ ਕਠਿਨ ਹੈ। ਅਪਾਰ ਉਸਦਾ ਅੰਤ ਪੈ ਸਕੇ, ਇਹ ਸੰਭਵ ਨਹੀਂ ਹੈ। ਲੇਕਿਨ ਇਸ ਦੇ ਨਾਲ ਹੀ ਉਸਦੀ ਇੱਕ ਬਹੁਤ ਵੱਡੀ ਵਡਿਆਈ ਹੈ। ਅੱਗੇ ਚੱਲ ਕੇ ਨਾ ਪਾਤਸ਼ਾਹ ਮਹਾਰਾਜ ਵਡਿਆਈਆਂ ਦਾ ਫਿਰ ਹੋਰ ਜ਼ਿਕਰ ਕਰਦੇ ਨੇ। ਇਹ ਵੱਡੀ ਵਡਿਆਈ ਹੈ, ਅਸੀਂ ਵੇਖ ਨਹੀਂ ਸਕਦੇ, ਅਸੀਂ ਬੋਲ ਨਹੀਂ ਸਕਦੇ, ਅਸੀਂ ਪਹੁੰਚ ਨਹੀਂ ਸਕਦੇ, ਅਸੀਂ ਪਕੜ ਨਹੀਂ ਸਕਦੇ, ਅਸੀਂ ਵੇਖ ਨਹੀਂ ਸਕਦੇ, ਪਰ ਜਿਸ ਵੇਲੇ ਨਾ ਅਸੀਂ ਇੰਨੇ ਅਧੂਰੇ ਉਹਦੀ ਸ਼ਰਨ ਵਿੱਚ ਆ ਜਾਂਦੇ ਹਾਂ, ਇੰਨੇ ਅਧੂਰੇ, ਇਤਨੇ ਕੋਈ ਪਾਇਆਂ ਵਾਲੇ, ਅਸੀਂ ਉਹਦੀ ਸ਼ਰਨ ਵਿੱਚ ਆ ਜਾਂਦੇ ਹਾਂ, ਉਹ ਪ੍ਰਭੂ ਜੀ ਸਾਡੇ ਤੇ ਅਪਾਰ ਕਿਰਪਾ ਕਰਦੇ ਨੇ। ਰੱਖਣ ਕਉ ਸਮਰੱਥ, ਉਹ ਸਾਨੂੰ ਸ਼ਰਨ ਆਇਆਂ ਨੂੰ ਰੱਖ ਲੈਂਦੇ ਨੇ। ਜਿਤਨੀ ਮਰਜ਼ੀ ਅਸੀਂ ਨਾ ਮਲੀਨ ਜ਼ਿੰਦਗੀ ਦੇ, ਜਿਤਨੀ ਮਰਜ਼ੀ ਅਸੀਂ ਗੁਨਾਹਗਾਰ ਹਾਂ, ਕਿਤਨੀਆਂ ਸਾਡੇ ਵਿੱਚ ਕਮਜ਼ੋਰੀਆਂ ਨੇ, ਕਮੀਆਂ ਨੇ, ਉਹ ਪ੍ਰਭੂ ਜੀ, ਉਹ ਵਾਹਿਗੁਰੂ ਜੀ ਬਹੁਤ ਉੱਚੇ ਹੋਣ ਦੇ ਬਾਵਜੂਦ ਸਾਨੂੰ ਨੀਵਿਆਂ ਨੂੰ ਆਪਣੇ ਸੀਨੇ ਨਾਲ ਲਾ ਲੈਂਦੇ ਨੇ, ਸਾਡੀ ਰੱਖਿਆ ਕਰ ਲੈਂਦੇ ਨੇ। ਅੱਗੇ ਬਚਨ ਹੋਇਆ ਜੀ,
ਸ਼ੰਤ ਜਿਉਂ ਜਨ ਹੋ ਤਿਉਂ ਰਾਖ, ਹਰ ਪ੍ਰਭ ਤੇਰੇ ਆ।
ਸਾਨੂੰ ਇਹਨੂੰ ਬੇਨਤੀ ਕਰਨੀ ਬਣਦੀ ਹੈ ਸ਼ਰਨ ਆਇਆਂ ਨੂੰ, ਐ ਪ੍ਰਭੂ ਜੀ ਜਿਉਂ ਜਾਣੋ ਤਿਉਂ ਰਾਖ, ਜਿਵੇਂ ਵੀ ਤੁਸੀਂ ਜਾਣਦੇ ਹੋ, ਭਾਵ ਜਿਵੇਂ ਵੀ ਤੁਸੀਂ ਮੁਨਾਸਬ ਸਮਝਦੇ ਹੋ, ਰਾਖ ਹਰ ਪ੍ਰਭ ਤੇਰੇ ਆ, ਹੇ ਹਰੀ ਪ੍ਰਭੂ ਅਸੀਂ ਤੇਰੇ ਹਾਂ।
ਕੀਤੇ ਗਣੋ ਅਸੰਖ ਅਵਗਣ ਮੇਰੇ ਆ।
ਕੀਤੇ ਗਣੋ, ਮੈਂ ਕਿੰਨੀਆਂ ਦੀ ਗਿਣਤੀ ਕਰਾਂ, ਕਿਉਂਕਿ ਗਿਣਤੀ ਤੋਂ ਬਾਹਰ ਹੈ ਨਾ, ਇਸ ਲਈ ਸ਼ਬਦ ਵਰਤੇ ਆ ਫਰਦਰ, असंख अवगुण मेरे आ, मेरे अवगुण असंख ने, असंख तो भाव है जिथे गिनती ना हो सके, काउंटलैस मेरिया डिमेरिट्स जिहड़ियां ने अनकाउंटेबल ने, वो गिनिया नहीं जा सकदियां, कमजोरियां गिनिया नहीं जा सकदियां।
असंख अवगुण खते फेरे नित प्रात सद भूली है।
असंखा अवगुण मेरे विच खते में ना गुना भुला जिहड़ियां असीं नित करदे हां ते नित प्रात सद भूली है, करदे हां ते भुलदे हां, करदे हां ते भुलदे हां। हां जी,
मोह मगन बिकराल माया तौ प्रसादी कूली है।
इतनियां भुलां करन वाले, इतनी गुनाह करन वाले खते जन्मे, खतियां कर ते खतियां विच पाए। हां जी, ऐ साडा हाल होवे बावजूद तौ प्रसादी कूली है, जेड़े मोह मगन बिकराल माया, भयानक माया की पकड़ के मोह दे विच जेड़े असी हैगे आ, चलते रहिंदे हां, केवल तुहाडी शरण विच ही असी बच सकदे हां जी।
लोक करत बिकार बिखड़े प्रभ नेर हूते नेरे आ।
यह साडी बिरती है, लोक करत बिकार बिखड़े, डाढे भैड़े गुना, बिकार बिखड़े तो भाव है डाढे भैड़े गुना असी लुक लुक के करते हां, लुकदे किसने पासों हां, प्रभ नेर हूते नेरे आ। ऐ प्रभु जी, जेड़े तुसी साडे नेड़े तो नेड़े हो, जेड़े तुसी साडे नेड़े तो नेड़े हो, चूंजे शाह रघस शाह नजदीक तर। भाई नंद लाल साहब आखदे ने, देखो असी सियाणपां किड़ियां करदे हां, जदों सानूं लोड़ हुंदी है असी बेनतियां अरदासां करदे हां ते ये मन के समझ के करदे हां, वह नेड़े तो नेड़े है, वह अंतरगामी है। लेकिन जदों असी भुलां करदे हां, गुनाह करदे हां, तो फिर असी भुल जांदे हां, असी कहिंदे हां कोई वेखदा थोड़ा पिया, फिर असी भुल जांदे हां। पर वह चूजे शाह रंग हस शाह मुसदीक तर, जिहड़ी तेरी शाह रंग है, वाहिगुरु जी तां उस तों भी तेरे नेड़े वसदे ने, भाव सदा तेरे नाल ने, सदा अंग संगे अपंगन भी पूते। लेकिन हे प्रभु जी, असी की करदे पए हां, तुहाडे नेड़े तो नेड़े रहण वसण वालियां तों असी लुक लुक के भैड़े कम करदे हां।
बिलवंत नानक दया तार हो काड भवजल फेरिया।
ऐ जी, तुसीं मेरे ते कृपा करो पातशाह, दया तारो काड भवजल फेरिया, ते संसार सागर दे विकारां दे समुंदर दे विच जिहड़े मैं गोते खाण वाला हां, मुड़ मुड़ के गोते खांदा हां, जम्मण मरण दे चक्कर विच मैं रहिंदा हां, तुसीं कृपा करो जी मैनूं कढ लो।
सलोक निरत ना पवै असंख गुण ऊचा प्रभ का नाओ।
हुण दूसरा चरण शुरू कीता, ओह जो उच्चा आखिया गया ना, उच्चा किसे आकार करके उच्चा नहीं है, वाहिगुरु ध्यान रखना, किसे आकार करके उच्चा नहीं है, वो नामना करके उच्चा है। पहला आखिया उच्चा है, हुण आखिया निरत ना पवै असंख गुण, असंख गुणां करके वह उच्चा है, बेअंत गुणा का मालक है, ऊंचा प्रभ का नौ नौ नाम इथे, जो कि मैं समझ सकिया हां, नौ तो भाव है इथे नामना, नामना मैना वड्याई, उसकी जिहड़ी वड्याई है वह अति उची है जी।
नानक की बेनंतिया मिला निथावे थाओ।
पातशाह गुरुदेव आखदे ने, साडी बेनती है जी, मिले मिल जावे, तुसी कृपा करो निथावे थाओ, जेड़े असी निकरे होए फिरदे हां, सानू भी साडा घर मिल जावे, असी जेड़े अपने टिकाणे तो थिड़के होए हां, असी जेड़े भटकदे फिरदे हां, तुसी कृपा करो ਤਾਂ ਕਿ ਅਸੀਂ ਤੁਹਾਡੀ ਸ਼ਰਨ ਵਾਲਾ ਟਿਕਾਣਾ, ਤੁਹਾਡੀ ਸ਼ਰਨ ਵਾਲਾ ਆਪਣਾ ਘਰ, ਨਿਧ ਥਾਂ ਅਸੀਂ ਪ੍ਰਾਪਤ ਕਰ ਸਕੀਏ।
ਸ਼ੰਤ ਦੂਸਰ ਨਾਹੀਂ ਠਾਓ ਕਾ ਪਹਿ ਜਾਈਏ।
ਫਿਰ ਬੇਨਤੀ ਕਰਦੇ ਨੇ ਪਾਤਸ਼ਾਹ, ਤੁਹਾਡੇ ਤੋਂ ਬਿਨਾਂ ਸਾਡਾ ਹੋਰ ਦੂਜਾ ਕਿਹੜਾ ਥਾਂ ਹੈ, ਦੂਸਰ ਨਾਹੀਂ ਠਾਓ। ਕਾਪ ਹੈ ਜਾਈਏ ਕਿੱਥੇ ਜਾਈਏ ਅਸੀਂ
ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ
ਕਾਪ ਹੈ ਜਾਈਏ ਕਿਸ ਕੋਲ ਜਾਈਏ ਜਾਈਏ ਅਸੀਂ ਆਠ ਪਹਿਰ ਕਰ ਜੋੜ ਹਾਂਜੀ
ਸੋ ਪ੍ਰਭ ਧਿਆਈਐ
ਪਾਤਸ਼ਾਹ ਜੀ ਕਹਿੰਦੇ ਨੇ ਇਸ ਗੱਲ ਦਾ ਅਹਿਸਾਸ ਕਰਦਿਆਂ ਹੋਇਆ ਚਾਰੇ ਕੁੰਡਾਂ ਢੂੰਡੀਆਂ ਪਹਿਲੇ ਪਾਤਸ਼ਾਹ ਮਹਾਰਾਜ ਨੇ ਬਚਨ ਆਖਿਆ ਚਾਰੇ ਕੁੰਡਾਂ ਢੂੰਡੀਆਂ ਉਹ ਮੀਨੀ ਮੈਂਡਾ ਮੀਨੀ ਮੈਨਾ ਨਹੀਂ ਹੈ ਮੈਂਡਾ ਮੈਨਾ ਮੇਰਾ ਮੈਂ ਚਾਰੇ ਕੁੰਡਾਂ ਵੇਖੀਆਂ ਨੇ ਮੇਰਾ ਕੋਈ ਵੀ ਨਹੀਂ ਜੇ ਤੁਝ ਭਾਵੈ ਸਾਹਿਬਾ ਜੇ ਤੈਨੂੰ ਭਾ ਜਾਵਾਂ ਮੈਂ ਪ੍ਰਵਾਨ ਹੋ ਜਾਵਾਂ ਪਾਤਸ਼ਾਹ ਤਾਂ ਫਿਰ ਨਾ ਮੈਂ ਚਾਹੁੰਦਾ ਹਾਂ ਤੂੰ ਮੈਂ ਹੁਣ ਤੈਂਡਾ ਤੂੰ ਹੀ ਮੇਰਾ ਹੋ ਜਾਵੀਂ ਤੇ ਕਿਰਪਾ ਕਰਕੇ ਮੈਨੂੰ ਤੂੰ ਆਪਣਾ ਬਣਾ ਲਵੇ ਚਾਰੇ ਕੁੰਡਾਂ ਟੁੰਡੀਆਂ ਕੋ ਨੀਵੀਂ ਮੈਂਡਾ ਜੇ ਤੁਝ ਭਾਵੈ ਸਾਹਿਬਾ ਤੂੰ ਮੈਂ ਹੁਣ ਤੈਂਡਾ ਦਰ ਬੀਬਾ ਮੈਂ ਕੋ ਨਹੀਂ ਤੈ ਕਰੀ ਸਲਾਮ ਬੀਬਾ ਮੈਨਾ ਦੂਜਾ ਦਰ ਬੀਬਾ ਮੈਂ ਕੋ ਨਹੀਂ ਕਿਸੇ ਹੋਰ ਵਾਸਤੇ ਦਰ ਕੋਈ ਹੋਵੇਗਾ ਘਰ ਕੋਈ ਹੋਵੇਗਾ ਸ਼ਾਹ ਕੋਈ ਹੋਵੇਗਾ ਪਰ ਐ ਪਰਮੇਸ਼ਰ ਤੇਰੇ ਤੋਂ ਬਿਨਾਂ ਨਾ ਮੇਰਾ ਕੋਈ ਦਰ ਨਾ ਮੇਰਾ ਕੋਈ ਘਰ ਨਾ ਮੇਰਾ ਕੋਈ ਸ਼ਾਹ ਮੈਂ ਕਿਸ ਨੂੰ ਸਲਾਮ ਕਰਾਂ ਮੈਂ ਕਿਸੇ ਅੱਗੇ ਆਪਣੀ ਦਿਲ ਦੀ ਗੱਲ ਸੁਣਾਵਾਂ ਦਰ ਬੀਬਾ ਮੈਂ ਮੀਨ ਕੋ ਕਹਿ ਕਰੀ ਸਲਾਮ ਇੱਕੋ ਮੈਂਡਾ ਤੂੰ ਤਨੀ ਸੱਚਾ ਮੁੱਖ ਨਾਮ ਇੱਕੋ ਮੈਂਡਾ ਤੂੰ ਤਨੀ ਕੇਵਲ ਤੂੰ ਹੈ ਸ਼ਾਹਾਂ ਦਾ ਸ਼ਾਹ ਜਿਸਦਾ ਨਾਮ ਸੱਚਾ ਹੈ ਤੁਸੀਂ ਕਿਰਪਾ ਕਰੋ ਜੀ ਮੈਨੂੰ ਆਪਣੇ ਚਰਨਾਂ ਨਾਲ ਜੋੜੋ ਪਾਤਸ਼ਾਹ ਕਹਿੰਦੇ ਨੇ ਸੋ ਪ੍ਰਭ ਧਿਆਈ ਹੈ ਆਠ ਪਹਿਰ ਕਰ ਜੋੜ ਅੰਦਰ ਇਹ ਅਹਿਸਾਸ ਰੱਖਦਿਆਂ ਹੋਇਆਂ ਸਦਾ ਨਿਮਰਤਾ ਵਿੱਚ ਰਹਿੰਦਿਆਂ ਉਸਨੂੰ ਹੀ ਚੇਤੇ ਕਰੀਏ ਜੀ
ਆਏ ਸੋ ਪ੍ਰਭ ਸਦਾ ਏ ਆਪਣਾ ਮਨੇ ਚਿੰਦਿਆ ਪਾਈਐ
ਉਸ ਨੂੰ ਸਦਾ ਚੇਤੇ ਕਰੀਏ ਜੇ ਅਸੀਂ ਉਸ ਨੂੰ ਚੇਤੇ ਕਰਾਂਗੇ ਕਿਉਂਕਿ ਉਹ ਉੱਚਾ ਹੈ ਉਹ ਅਗੰਮ ਹੈ ਉਹ ਅਪਾਰ ਹੈ ਰੱਖਣ ਕੋ ਸਮਰੱਥ ਹੈ ਫਿਰ ਸਾਨੂੰ ਸਾਰਾ ਕੁਝ ਮਿਲੇਗਾ
ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵ ਲਾਈਐ
ਪਰ ਚੇਤਾ ਰੱਖਣਾ ਜਿਹੜੀ ਗੱਲ ਸਾਨੂੰ ਅੱਗੇ ਵਧਣ ਨਹੀਂ ਦਿੰਦੀ ਉਹ ਹੈ ਉਹ ਉੱਚਾ ਹੈ ਉਹ ਅਗੰਮ ਹੈ ਉਹ ਅਪਾਰ ਹੈ ਉਹ ਸਮਰੱਥ ਹੈ ਰੱਖਣ ਦਾ ਵਿਸਾਦਾਨ ਨਾਲ ਹੈ ਭਰੋਸਾਦਾਨ ਅਸੀਂ ਕੱਲ ਵਿਸਾਦਾਨ ਦੇ ਥੋੜ੍ਹੀ ਜਿਹੀ ਗੱਲ ਵਿਚਾਰੀ ਸੀ ਨਾ ਉਹ ਹੈ ਤੇ ਨਾਲ ਉਸਦਾ ਭਰੋਸਾ ਵੀ ਹੈ ਅਸੀਂ ਮੰਗ ਕਰਦੇ ਹਾਂ ਪਾਤਸ਼ਾਹ ਤੁਹਾਡੇ ਬਾਬਤ ਸਾਨੂੰ ਇਹ ਭਰੋਸਾ ਵੀ ਹੋਵੇ ਸਾਨੂੰ ਭਰੋਸਾਦਾਨ ਬਖਸ਼ੋ ਭਰੋਸਾ ਕੀ ਹੈ ਕਿ ਉਹ ਰੱਖਣ ਵਾਲਾ ਹੈ ਰੱਖਣ ਕੋ ਸਮਰੱਥ ਹੈ ਹੁਣ ਰੁਕਾਵਟਾਂ ਕਿਹੜੀਆਂ ਰਾਹ ਵਿੱਚ ਆਉਂਦੀਆਂ ਨੇ ਆਪਣਾ ਮਾਨ ਅਤੇ ਮਾਇਆ ਦਾ ਪਦਾਰਥਾਂ ਦਾ ਮੋਹ ਆਪਣਾ ਮਾਨ ਪਦਾਰਥਾਂ ਦਾ ਮੋਹ ਤੇ ਇਹਨਾਂ ਸਾਰਿਆਂ ਨਾਲ ਜੁੜ ਕੇ ਪੈਦਾ ਹੋਏ ਬੰਦੇ ਦੇ ਅੰਦਰ ਔਗਣ ਸਹੀ ਗੱਲ ਨੂੰ ਸਮਝਣ ਨਹੀਂ ਦਿੰਦੇ ਕੀ ਆਖਿਆ ਵਿਕਾਰ ਤਦ ਮਾਨ ਮੋਹ ਵਿਕਾਰ ਦੂਜਾ ਏਕ ਸਿਉਂ ਲਿਵ ਲਾਈਐ ਕੇਵਲ ਉਸ ਨਾਲ ਆਪਣਾ ਧਿਆਨ ਜੋੜੀਏ ਜੀ
ਅਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ
ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਹਾਂ ਕੀ ਸ਼ਬਦ ਅਸੀਂ ਵਰਤਦੇ ਹਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਹਾਂ ਚਰਨਾਂ ਦੀ ਸ਼ਰਨ ਆਏ ਹਾਂ ਚਰਨ ਕਿੱਥੇ ਹੁੰਦੇ ਨੇ ਸਾਡੇ ਸਾਡੇ ਮੈਂ ਕਹਿ ਰਿਹਾ ਨਾ ਸਾਡੇ ਚਰਨ ਕਿੱਥੇ ਨੇ ਸਿਰ ਸਭ ਤੋਂ ਉੱਚਾ ਹੁੰਦਾ ਹੈ ਤੇ ਪੈਰ ਸਾਡੇ ਸਭ ਤੋਂ ਥੱਲੇ ਹੁੰਦੇ ਨੇ ਵਾਹਿਗੁਰੂ ਜੀ ਦੇ ਚਰਨ ਦੀ ਸ਼ਰਨ ਵਿੱਚ ਆਉਣ ਤੋਂ ਭਾਵ ਹੈ ਅਤਿ ਨਿਮਰਤਾ ਵਿੱਚ ਆਉਣਾ ਅਤਿ ਗਰੀਬੀ ਵਿੱਚ ਆਉਣਾ ਨਿਮਰ ਭਾਵ ਦੇ ਵਿੱਚ ਆਉਣਾ ਤੇ ਫਿਰ ਪਾਤਸ਼ਾਹ ਜੀ ਨੇ ਆਖਿਆ ਨਿਮਰਤਾ ਵਿੱਚ ਆਓ ਤੇ ਅਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ ਆਪਾਂ ਮੁਕੰਮਲ ਤੌਰ ਤੇ ਮਿਟਾ ਕੇ ਮੁਕੰਮਲ ਤੌਰ ਤੇ ਕਿਤਨੇ ਸਾਰੇ ਨਾ ਭੇਤ ਨੇ ਕਿਤਨੇ ਸਾਰੇ ਉਸਦੇ ਅਰਥ ਨੇ ਜਦੋਂ ਅਸੀਂ ਸੁਰਤੀ ਲਗਾ ਕੇ ਬੈਠਦੇ ਹਾਂ ਜੁੜਦੇ ਹਾਂ ਤੇ ਫਿਰ ਸਮਝ ਆਉਣ ਲੱਗ ਪੈਂਦੀ ਹੈ ਹੌਲੀ ਹੌਲੀ ਗੁਰੂ ਨਾਨਕ ਸਾਹਿਬ ਆਖਦੇ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਹਾਂਜੀ ਚੇਤਾ ਕਰ ਲਈਏ ਸਾਰੇ महाराज का 550 साल का प्रकाश पुरब है तो मैं समझना यह उन्हों का स्लोगन है उन्हों का स्लोगन जोड़ा उन्होंने दिता समुची मनुखता जाओ तो प्रेम खेलन का चाओ आखो सारे जाओ तो सिर तर तली गली मेरी आओ सिर तर तली अर्प मन तन प्रभु अग है सिर तली तो रखना जिम्मे पहले आखिया बेअंत इंदे अर्थ ने बेअंत और उन अर्थों में एक यह है कि यही करदिया हो पातशाह कहते हैं जाओ तो प्रेम खेलन का चाओ सिर तर तली गली मेरी आओ फिर कहते हैं इत मार्ग पैर तरी जै सिर बीजै कान ना कीजै अर्प मंतन प्रभु आगै आप सगल मिटाई है
बिनवंत नानक तार कृपा साच नाम समाई है
ऐ पातशाह तुसी साडे ते कृपा करो महाराज सानू सिद्ध देंदे ने सिद्ध देंदे ने कहिंदे ने जिन्हां ते परमेश्वर कृपा करदा है साच नाम समाई है सच नाम विच समा जांदे हन सच सिफत विच समा जांदे हन सच वडियाई विच समा जांदे हन जैसियां वाहिगुरु जी दीआं सच्चियां वडियाईआं ने सच्चे गुणां दा मालक है जदों सिख अपनियां पिछलियां आदतां अपनियां पिछलियां वादियां अपने सारे विचार अपनियां हंगतां वालियां गल्लां सारियां छड्ड के समर्पित हो जांदा है ते फिर साच नाम समाई है फिर समा जांदा है और समा जाण दे की भाव ने असीं गल नूं ऐं समझदे हां जिवें जल में जल आए खटाना हाँ जी क्यों ज्योति संग जोत समाना मिट गए गबन पाए विश्राम नानक प्रभ कह सतकुरबान हाँ जी
सलोक रे मन ताको त्याई है सब बिद जा कै हाथ
हम बचन किया पातशाह जी ने तीसरे श्लोक में चल के छंत की आरंभता तो पहला छंत के तीजे पल की आरंभता तो पहला रे मन तां कौ त्याई है उस नूं चेते करिए सब बिद जंग कै हाथ सारियां बिधियां बिधियां नाम है जुगतियां दा जिस दे हाथ विच ने सारियां बिधियां वो उच्चा भी है अगम भी है अपार भी है समर्थ भी है बेअंत गुणा दा मालक भी है ते पातशाह फिर चेते करवाउंदे ने उसे नूं चेते करो उसे दा ध्यान करो जंक है सब किछ हाथ जिस दे हाथ विच सारा कुछ है तू शाहों को गदा को शाह कर दे गदा को शहन शाह कर दे इशारा तेरा काफी है घटाने में बढ़ाने में तू चाहे किसी में वड्याई दे सकता है रीते परे परे सखनावे ये तंको व्यवहार है तुसी सारा कुछ कर सकते हो जी मैं चेता करवावा तुहानू आप संगतानू सतगुरु गुरु नानक साहब जी का 550 साल का प्रकाश पुरब मनाते हुए असी ध्यान धरिए सतगुरु गुरु नानक साहब जी की पावन शख्सियत कैसी शख्सियत है भाई साहब जी भाई रतन सिंह भंगू प्रसिद्ध सिख हिस्टोरियन होए ने जिन्हों की सिफत सरदार करम सिंह हिस्टोरियन तो बहुत करते हैं जे सिख इतिहास खालसे का इतिहास खास तौर पर 18वीं सदी का इतिहास जानना होवे सिंघां दे बाबत खालसे दे बाबत ते जब तक असी भाई रतन सिंह भंगू होरां दा श्री गुरु पंथ प्रकाश या प्राचीन पंथ प्रकाश एक ही बात है नहीं पढ़ते असी समझ नहीं सकते सबब की बनिया 1807 दा साल इन 1807 दे विच जिस वेले अंग्रेज लुधियाने आ चुका सी दूजे पासे सतलुज तो पार महाराजा रणजीत सिंह होरां दा राज चलदा सी अंग्रेज ने चाहिया हां जी उपरों हाई कमान दा आर्डर होया थल्ले कि तुसी लुधियाने बैठे हो सतलुज दे कंढे ते सतलुज दे पार ਰਣਜੀਤ ਸਿੰਘ ਹੈ ਤੇ ਰਣਜੀਤ ਸਿੰਘ ਜਿਹੜਾ ਸਿੱਖਾਂ ਦਾ ਮਹਾਰਾਜਾ ਮੰਨਿਆ ਜਾਂਦਾ ਹੈ ਤੇ ਇਸ ਪਾਸੇ ਵੀ ਸਤਲੁਜ ਦੀਆਂ ਜਿਹੜੀਆਂ ਉਰਾਰ ਦੀਆਂ ਰਿਆਸਤਾਂ ਨੇ ਫਰੀਦਕੋਟ ਹੈ ਪਟਿਆਲਾ ਹੈ ਨਾਭਾ ਹੈ ਜੀਂਦ ਹੈ ਹਾਂਜੀ ਇਤਿਆਦਿ ਜਿਹੜੀਆਂ ਰਿਆਸਤਾਂ ਨੇ ਉੱਥੋਂ ਦੇ ਰਾਜੇ ਵੀ ਜਿਹੜੇ ਨੇ ਉਹ ਸਿੱਖ ਆਖੇ ਜਾਂਦੇ ਨੇ ਇਹ ਸਿੱਖ ਕੌਣ ਹੁੰਦੇ ਨੇ ਇਹ ਰਾਜੇ ਕੌਣ ਨੇ ਇਹਨਾਂ ਨੂੰ ਮਹਾਰਾਜਗੀ ਕਿਸ ਦੇ ਪਾਸੋਂ ਮਿਲੀ ਹੈ ਕਿਹਨਾਂ ਦੇ ਪਾਸੋਂ ਮਿਲੀ ਹੈ ਪਤਾ ਕਰੋ ਇਤਿਹਾਸ ਲਿਖਣ ਦੇ ਵਾਸਤੇ ਪਹਿਲਾਂ ਸੰਪਰਕ ਬਣ ਗਿਆ ਜਿਸਦਾ ਨਾਮ ਸੀ ਮੌਲਵੀ ਬੂਟੇ ਸ਼ਾਹ ਹਿੰਦੂ ਤੋਂ ਕਨਵਰਟ ਹੋਇਆ ਹੋਇਆ ਮੁਸਲਮਾਨ ਬਣਿਆ ਹੋਇਆ ਮੌਲਵੀ ਸੀ ਉਹ ਸਿਆਣਾ ਸੀ ਬੰਦਾ ਚਲੋ ਉਸਨੇ ਕੈਪਟਨ ਮਰੇ ਦੇ ਆਖਿਆ ਹੋਇਆ ਨਾਮ ਸੀ ਲੁਧਿਆਣੇ ਵਿੱਚ ਸਥਾਪਿਤ ਜਿਹੜਾ ਸਫੀਰ ਸੀ ਅਕਟਰ ਲੋਨੀ ਹੋਰਾਂ ਦਾ ਉਸਦਾ ਨਾਮ ਸੀ ਕੈਪਟਨ ਮਰੇ ਮਰੇ ਹੋਰਾਂ ਦੇ ਆਖਿਆ ਇਸਨੇ ਇਤਿਹਾਸ ਲਿਖਿਆ ਲੇਕਿਨ ਜਿਸ ਵੇਲੇ ਲਿਖਿਆ ਹੋਇਆ ਸੁਣਾਇਆ ਸਬੱਬ ਨਾਲ ਹੀ ਉੱਥੇ ਭਾਈ ਰਤਨ ਸਿੰਘ ਮੌਜੂਦ ਸਨ ਭਾਈ ਰਤਨ ਸਿੰਘ ਹੋਰਾਂ ਨੇ ਸੁਣਨ ਤੋਂ ਬਾਅਦ ਜਾਣਨ ਤੋਂ ਬਾਅਦ ਕੈਪਟਨ ਮਰੇ ਨੂੰ ਇੱਕ ਗੱਲ ਆਖੀ ਸਮਝਾਇਆ ਕਹਿਣ ਲੱਗੇ ਕੈਪਟਨ ਸਾਹਿਬ ਗੱਲ ਇਹ ਹੈ ਕਿ ਇਹ ਸਾਡੇ ਇਤਿਹਾਸ ਦਾ ਇੱਕ ਪੰਨਾ ਹੈ ਕਿ ਵੇਲੇ ਦਾ ਜਿਹੜੀ ਸਰਕਾਰ ਸੀ ਵੇਲੇ ਦਾ ਜਿਹੜਾ ਰਾਜ ਸੀ ਤਖ਼ਤ ਦੇ ਮਾਲਕ ਸਨ ਉਹਨਾਂ ਨੇ ਗੁਰਮਤਿ ਵਿਚਾਰਧਾਰਾ ਨੂੰ ਸਿੱਖ ਵਿਚਾਰਧਾਰਾ ਨੂੰ ਕਿ ਇਸ ਦੇ ਧਾਰਨੀਆਂ ਨੂੰ ਤਹਿਸ ਨਹਿਸ ਕਰਨ ਦਾ ਪੂਰਾ ਯਤਨ ਕੀਤਾ ਹੈ ਔਰ ਜਿਹੜੀ ਰਾਜ ਸੀ ਸਰਕਾਰ ਸੀ ਉਹ ਇਸਲਾਮ ਦੇ ਨਾਂ ਤੇ ਚੱਲਦੀ ਰਹੀ ਹੈ ਇਸਲਾਮ ਦੇ ਨਾਂ ਤੇ ਦਬਾਇਆ ਜਾਂਦਾ ਰਿਹਾ ਹੈ ਇਹ ਇਸਲਾਮ ਦਾ ਧਾਰਨੀ ਹੈ ਆਪ ਔਰ ਮੌਲਵੀ ਹੈ ਤੇ ਉਹਨਾਂ ਦੇ ਬਾਬਤ ਸੱਚ ਕਿਵੇਂ ਕਹਿ ਸਕਦਾ ਜਿਹਨਾਂ ਨੂੰ ਦਬਾਇਆ ਜਾਂਦਾ ਰਿਹਾ ਜਿਹਨਾਂ ਨੂੰ ਤਹਿਸ ਨਹਿਸ ਕੀਤਾ ਜਾਂਦਾ ਰਿਹਾ ਇਹ ਕਿਵੇਂ ਲਿਖ ਸਕਦਾ ਕੈਪਟਨ ਮਰੇ ਕਹਿਣ ਲੱਗਾ ਫਿਰ ਤੂੰ ਦੱਸ ਕਿਵੇਂ ਲਿਖਿਆ ਜਾ ਸਕਦਾ ਹੈ ਤੂੰ ਲਿਖ ਸਕਦਾ ਕੁਝ ਸਰਦਾਰ ਜੀ ਜਿਹੜੇ ਇੱਥੇ ਦੇ ਝਬਾਲ ਦੇ ਰਹਿਣ ਵਾਲੇ ਸਨ ਮਾਈ ਭਾਗੋ ਭਾਕਰ ਹੋਰਾਂ ਦੇ ਪਰਿਵਾਰਾਂ ਦੇ ਵਿੱਚੋਂ ਸਨ ਬੜੇ ਨਿਵਾਜ਼ੇ ਹੋਏ ਸਰਦਾਰ ਬਘੇਲ ਸਿੰਘ ਹੋਰਾਂ ਦੇ ਹਾਂਜੀ ਰਿਸ਼ਤੇਦਾਰਾਂ ਦੇ ਵਿੱਚੋਂ ਸਨ ਕਹਿਣ ਲੱਗੇ ਕਿਉਂ ਨਹੀਂ ਮੈਂ ਲਿਖਦਾ ਮੈਂ ਦੱਸਦਾ ਲਿਖਿਆ ਮੈਂ ਥੋੜ੍ਹੀ ਦੇਰ ਵਿਸਥਾਰ ਵਿੱਚ ਚਲਾ ਗਿਆ ਲਿਖਿਆ ਲਿਖ ਕੇ ਨਾ ਉਹਨਾਂ ਨੇ ਸਾਰਾ ਕੁਝ ਜਿਸ ਵੇਲੇ ਦੱਸਿਆ ਤੇ ਸੁਣ ਪੜ੍ਹ ਕੇ ਤੇ ਸਵਾਲ ਕੀਤਾ ਸਵਾਲ ਕਰਦਿਆਂ ਹੋਇਆਂ ਆਖਿਆ ਕੈਪਟਨ ਮਰੇ ਨੇ ਤੂੰ ਕਹਿੰਦਾ ਹੈ ਕਿ ਸਿੱਖਾਂ ਨੂੰ ਸ਼ਾਹੀ ਗੁਰੂ ਨਾਨਕ ਨੇ ਦਿੱਤੀ ਕਿਉਂਕਿ ਅਸੀਂ ਇਹ ਜਾਣਨਾ ਚਾਹੁੰਦੇ ਸਾਂ ਵੀ ਸਿੱਖ ਜਿਹੜੇ ਨੇ ਸਿੰਘ ਜਿਹੜੇ ਨੇ ਉਹ ਪਾਤਸ਼ਾਹ ਕਿਵੇਂ ਹੋਏ ਨੇ ਰਾਜੇ ਕਿਵੇਂ ਹੋਏ ਨੇ ਕਿਉਂਕਿ ਬਾਕੀ ਜਿਤਨੇ ਰਾਜੇ ਨੇ ਉਹਨਾਂ ਨੂੰ ਰਾਜ ਆਪਣੇ ਵਡੇਰਿਆਂ ਤੋਂ ਪ੍ਰਾਪਤ ਹੋਇਆ ਸਿੱਖਾਂ ਨੂੰ ਰਾਜ ਕਿਸ ਕੋਲੋਂ ਪ੍ਰਾਪਤ ਹੋਇਆ ਮਾਣਯੋਗ ਜੀ ਨੇ ਜਿਹੜਾ ਉੱਤਰ ਦਿੱਤਾ ਨਾ ਬਾਅਦ ਵਿੱਚ ਕਵਿਤਾ ਰੂਪ ਦੇ ਵਿੱਚ ਵੀ ਉਹਨਾਂ ਨੇ ਦਰਜ ਕੀਤਾ ਪਹਿਲਾਂ ਵਾਰਤਕ ਵਿੱਚ ਲਿਖਿਆ ਸੀ ਫਿਰ ਕਵਿਤਾ ਰੂਪ ਵਿੱਚ ਦਰਜ ਕੀਤਾ ਜਿਹੜਾ ਗੁਰੂ ਪੰਥ ਪ੍ਰਕਾਸ਼ ਹੋਇਆ ਕਹਿਣ ਲੱਗੇ ਅਸੀਂ ਆਖਿਆ ਨਾਨਕ ਸੱਚਾ ਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਉਹ ਸੱਚੇ ਪਾਤਸ਼ਾਹ ਨੇ ਕੱਟੋ ਮਰੇ ਕਹਿਣ ਲੱਗਾ ਇਹ ਗੱਲ ਕਿਵੇਂ ਹੋ ਸਕਦੀ ਹੈ ਮਰੇ ਕਹੋ ਨਾਨਕ ਫਕੀਰ ਕਿਸ ਸ਼ਾਹੀ ਕੀ ਕਿਆ ਤਦਬੀਰ ਉਹ ਤਾਂ ਫਕੀਰ ਸੀ ਤੇ ਫਕੀਰਾਂ ਨੂੰ ਸ਼ਾਹੀ ਤਦਬੀਰਾਂ ਦਾ ਸ਼ਾਹੀ ਜੁਗਤੀਆਂ ਦਾ ਸ਼ਾਹੀ ਵਿਧਾਂ ਦਾ ਹਾਂਜੀ ਕੀ ਸਮਝ ਹੋ ਸਕਦੀ ਕੀ ਪਕੜ ਹੋ ਸਕਦੀ ਹੈ ਵੀ ਬਾਦਸ਼ਾਹੀਆਂ ਕਿਵੇਂ ਲਈਆਂ ਜਾ ਸਕਦੀਆਂ ਨੇ ਜਦੋਂ ਦੈਤ ਤੇ ਸੰਘਰਸ਼ ਸਾਰੇ ਕਿਵੇਂ ਕੀਤੇ ਜਾਂਦੇ ਹੁੰਦੇ ਨੇ ਇਹ ਗੱਲ ਕਿਵੇਂ ਹੋ ਸਕਦੀ ਹੈ ਅਸੀਂ ਆਖਿਆ ਹਮੇ ਕਹੋ ਉਹ ਸੱਚਾ ਪਾਤਸ਼ਾਹ ਅਸੀਂ ਆਖਿਆ ਗੁਰੂ ਨਾਨਕ ਨੇ ਜਿਹੜੇ ਸੱਚੇ ਪਾਤਸ਼ਾਹ ਨੇ ਕਈ ਸ਼ਾਹ ਤਿੰਨ ਕੀਏ ਫਕੀਰ ਕਈ ਫਕੀਰ ਤਿੰਨ ਕੀਨੇ ਪੀਰ ਲੇਕਿਨ ਰਹੋ ਆਪ ਹੋਏ ਗਏ ਪਰਵਾਹ ਇਹੋ ਨਾਨਕ ਭਇਓ ਸੱਚੋ ਪਾਤਸ਼ਾਹ ਉਸਨੇ ਕਈਆਂ ਫਕੀਰਾਂ ਨੂੰ ਪੀਰ ਬਣਾ ਦਿੱਤਾ ਕਈਆਂ ਫਕੀਰਾਂ ਨੂੰ ਉਸਨੇ ਸ਼ਾਹ ਬਣਾ ਦਿੱਤਾ ਅਤੇ ਕਈਆਂ ਸ਼ਾਹਾਂ ਨੂੰ ਉਸਨੇ ਫਕੀਰ ਬਣਾ ਦਿੱਤਾ ਐਸਾ ਵੀ ਹੈ ਲੇਕਿਨ ਇੱਕ ਕਮਾਲ ਦੀ ਬਾਤ ਹੈ ਕਹਿਣ ਲੱਗੇ ਆਪ ਹੋਇਓ ਰਹਿਓ ਹੋਏ ਦੇ ਭਰਵਾ ਇਤਨੀਆਂ ਸ਼ਕਤੀਆਂ ਦਾ ਮਾਲਕ ਹੋਣ ਦੇ ਬਾਵਜੂਦ ਉਹ ਬੇਪਰਵਾਹ ਹੋ ਕੇ ਰਿਹਾ, ਉਹ ਬੇਪਰਵਾਹ ਹੋ ਕੇ ਰਿਹਾ। ਆਪ ਕਿਸੇ ਨਾਲ ਵਿਪਾਇਮਾਨ ਨਹੀਂ, ਲੇਕਿਨ ਜਾਣਦਾ ਸਭ ਕੁਝ ਹੈ, ਸਮਰੱਥਾ ਸਾਰੀ ਰੱਖਦਾ ਹੈ, ਉੱਚਾ ਅਗੰਮ ਅਪਾਰ ਪ੍ਰਭ ਕਥਨ ਨਾ ਜਾਏ ਅਤੱਥ। ਲੇਕਿਨ ਜਿਹੜਾ ਸ਼ਰਨ ਵਿੱਚ ਆ ਗਿਆ, ਨਾਨਕ ਪ੍ਰਭ ਸ਼ਰਨਾਗਤੀ ਰੱਖਣ ਕੋ ਸਮਰੱਥ, ਹਾਂਜੀ, ਉਸਦੇ ਸਿਰ ਤੇ ਮੈਂ ਹੱਥ ਰੱਖ ਦਿੱਤਾ, ਗੁਰੂ ਨਾਨਕ ਨੇ ਕਿਰਪਾ ਕਰ ਦਿੱਤੀ, ਐਸ ਮਾਰਗ ਤੋੜ ਦਿੱਤਾ, ਐਸੇ ਮਾਰਗ ਤੋੜ ਦਿੱਤਾ, ਪ੍ਰੇਮ ਦੇ ਮਾਰਗ ਤੇ ਤੋੜ ਦਿੱਤਾ, ਜਿਸਨੇ ਵੀ ਆ ਕੇ ਆਪਣਾ ਸਿਰ ਨਿਵਾ ਦਿੱਤਾ, ਸਮਰਪਿਤ ਕਰ ਦਿੱਤਾ, ਮਨ ਕਰਕੇ ਤਨ ਕਰਕੇ ਜਿਹੜਾ ਸਮਰਪਿਤ ਹੋ ਗਿਆ, ਬਲਵੰਡ ਜੀ ਨੇ ਇੱਕ ਬਚਨ ਆਖਿਆ ਚੇਤਾ ਰੱਖਣਾ। ਬਲਵੰਡ ਜੀ ਜਦੋਂ ਕਹਿੰਦੇ ਨੇ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮ ਹੁੰਦਾ ਹੈ। ਨਾਉ ਮੇਰਾ ਨਾਮਨਾ, ਗੁਰੂ ਨਾਨਕ ਦਾ ਨਾਮਨਾ ਬਣਾਉਣ ਵਾਲਾ ਕਰਤਾਰ, ਵਡਿਆਈ ਬਣਾਉਣ ਵਾਲਾ ਕਰਤਾਰ, ਕੋਈ ਬੋਲ ਨਹੀਂ ਜਿਸ ਦੇ ਨਾਲ ਨਾ ਉਹਨਾਂ ਦੀਆਂ ਵਡਿਆਈਆਂ ਦਾ ਅੰਤ ਪਾਇਆ ਜਾ ਸਕੇ। ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦ ਹੈ, ਦੇ ਗੁਨਾ ਸੱਤ ਭੈਣ ਭਰਾਵ ਹੈ, ਪਰੰਗਤ ਦਾਨ ਪੜੀਮਦ ਹੈ। ਦੈਵੀ ਗੁਣ ਜਿਹੜੇ ਨੇ ਲੋਕਾਂ ਦੇ ਕੋਲ ਤਾਂ ਇੱਕ ਅੱਧਾ ਕਿਤੇ ਕਿਸੇ ਕੋਲ ਪ੍ਰਾਪਤ ਹੁੰਦਾ, ਤੇ ਗੁਰੂ ਨਾਨਕ ਦੇ ਤਾਂ ਖੱਬੇ ਸੱਜੇ ਭੈਣ ਭਰਾ ਸਾਰੇ ਹੈਗੇ ਹੀ ਸ਼ੁੱਭ ਗੁਣ ਨੇ, ਜਿਹਨਾਂ ਸ਼ੁੱਭ ਗੁਣਾਂ ਦਾ ਹੁਣੇ ਅਸੀਂ ਇੱਥੇ ਜ਼ਿਕਰ ਕੀਤਾ ਹੈ ਨਾ। ਹਾਂਜੀ, ਮ੍ਰਿਤ ਨਾ ਪਵੇ ਅਸੰਖ ਗੁਣ, ਉੱਚਾ ਪ੍ਰਭ ਕਾ ਨਾਉ, ਗੁਣਾਂ ਦਾ ਅੰਤ ਨਹੀਂ ਪੈਂਦਾ, ਨਾਮਣੇ ਦਾ ਅੰਤ ਨਹੀਂ ਪੈਂਦਾ ਪਰਮੇਸ਼ਰ ਦਾ। ਇਹ ਨਾਮਣੇ ਦੇ ਇਹ ਜਿਹੜੇ ਗੁਣ ਨੇ, ਇਹ ਦੇ ਗੁਣਾਂ ਸਤ ਭੈਣ ਭਰਾਵ ਹੈ, ਪਰੰਗਤ ਦਾਨ ਪੜੀਂਦ ਹੈ। ਤੀਸਰਾ ਬਚਨ ਕੀਤਾ, ਨਾਨਕ ਰਾਜ ਚਲਾਇਆ ਵਾਹਿਗੁਰੂ, ਸੱਚ ਕੋਟ ਸਤਾਨੀ ਨੀਮ ਦੈ, ਸੱਚ ਕੋਟ, ਕੋਟ ਮੇਰਾ ਕਿਲਾ, ਸੱਚ ਦਾ ਕਿਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸਾਰਿਆ, ਮਜ਼ਬੂਤ ਨੀਂਹਾਂ ਤੇ ਉਸਾਰਿਆ, ਔਰ ਇਹਨਾਂ ਮਜ਼ਬੂਤ ਨੀਂਹਾਂ ਦੇ ਉਸਾਰੇ ਹੋਏ ਕਿਲੇ ਦੇ ਸਿਰ ਤੇ ਮਹਾਰਾਜ ਨੇ ਰਾਜ ਤੋੜਿਆ, ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਨੀ ਨੀਂਦ ਹੈ। ਫਿਰ ਕਹਿੰਦੇ ਨੇ, ਲੈ ਧਰਿਓ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਂਦ ਹੈ, ਲੈਣ ਦੇ ਸਿਰ ਤੇ ਛੱਤ, ਛੱਤ ਤੋਂ ਭਾਵੇ ਛਤਰ, ਛਤਰ ਰੱਖਿਆ, ਵਡਿਆਈ ਦਿੱਤੀ, ਕਿਸ ਨੂੰ ਵਡਿਆਈ ਦਿੱਤੀ, ਉਹ ਲੈਣਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ ਕੇਵਲ ਹਰ ਵੇਲੇ ਵਾਹਿਗੁਰੂ ਜੀ ਦੇ ਗੁਣ ਗਾਉਂਦਾ ਰਹਿੰਦਾ ਸੀ, ਕਰ ਸਿਫਤੀ ਅੰਮ੍ਰਿਤ ਪੀਂਦ ਹੈ। ਅਸੀਂ ਅੱਜ ਵੀ ਦੇਖਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਬਤ ਤਿੰਨ ਵਿਸ਼ੇਸ਼ਣ ਅਸੀਂ ਬੋਲਦੇ ਹਾਂ, ਛਤਰ, ਚਵਰ ਅਤੇ ਤਖਤ ਦੇ ਮਾਲਕ, ਛਤਰ, ਚਵਰ ਅਤੇ ਤਖਤ ਦੇ ਮਾਲਕ। ਸੰਗਤ ਦੇ ਵਿੱਚ ਵੀ ਖਾਲਸੇ ਦੇ ਬਰਾਬਰ ਕੋਈ ਨਹੀਂ ਆਪਣਾ ਆਸਣ ਲਗਾ ਕੇ, ਕਿਸੇ ਪ੍ਰਕਾਰ ਦਾ ਮੰਜੀ ਪੀੜਾ ਡਾਹ ਕੇ, ਜਾਂ ਕਿਸੇ ਪ੍ਰਕਾਰ ਦੀ ਵਿਸ਼ੇਸ਼ ਵਿਛਾਈ ਤੇ ਬੈਠ ਸਕਦਾ, ਕਿਉਂਕਿ ਇਸ ਇਹ ਅਧਿਕਾਰ ਜਿਹੜਾ ਹੈ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੇਵਲ ਤੋਂ ਕੇਵਲ ਗੁਰੂ ਖਾਲਸੇ ਨੂੰ ਬਖਸ਼ਿਸ਼ ਕੀਤਾ ਹੈ। ਮੈਂ ਕੀ ਕਹਿਣ ਜਾ ਰਿਹਾ ਸਾਂ, ਧਿਆਨ ਰੱਖਣਾ, ਜਿਸ ਵੇਲੇ ਅਸੀਂ ਸਵਾਈਆਂ ਦਾ ਪਾਠ ਕਰਦੇ ਹਾਂ, ਅੱਜ ਅੰਮ੍ਰਿਤ ਵੇਲੇ ਵੀ ਥੋੜ੍ਹਾ ਜਿਹਾ ਆਪਾਂ ਨੇ ਸ਼ਰਵਣ ਕੀਤਾ ਇਹ ਹਿੱਸਾ, ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਸ਼ੁਰੂ ਕੀਤੇ ਸਵਈਏ, ਪਹਿਲਾਂ ਆਖੇ, ਫਿਰ ਆਖੇ, ਫਿਰ ਤੀਜਾ ਸੰਗ੍ਰਹਿ ਸ਼ੁਰੂ ਹੋਇਆ, ਕੱਲ ਸਹਾਰ ਹੋਰਾਂ ਨੇ ਬਚਨ ਕੀਤੇ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਆਰੰਭ ਕੀਤੇ, ਤੇ ਉਹ ਲਿਖਦੇ ਨੇ, ਇੱਕ ਮਨ ਪੁਰਖ ਧਿਆਏ ਬਰ ਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਪਰਮ ਗੁਰੂ ਨਾਨਕ ਦੇ ਮੈਂ ਗੁਣ ਗਾਉਂਦਾ ਹਾਂ, ਕਰਤਾਰ ਕਿਰਪਾ ਦੇ ਸਦਕਾ, ਗਾਵਾਂ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ ਵਾਹ, ਧੰਨਵਾਦ, ਗਾਵੇ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ, ਗਾਵੇ ਇੰਦਰਾਦ ਭਗਤ ਪਹਿਲਾਦਿਕ, ਆਤਮ ਰਸ ਜਿਨ ਜਾਣਿਓ ਕਾਵਿ ਕੰਧ, ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ। ਇਹ ਦੂਸਰਾ ਸਵਈਆ ਮੈਂ ਪੜ੍ਹਿਆ, ਇਸ ਤੋਂ ਅੱਗੇ ਚਾਰ ਸਵਈਏ ਹੋਰ ਲਗਾਤਾਰ ਚੱਲਦੇ ਨੇ। ਅਰਜੁਨਾਂ ਦੇ ਅਖੀਰ ਦੀ ਪੰਕਤੀ ਇਹ ਹੈ, ਕਵੀ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਸਤਵੇਂ ਸਵਈਏ ਵਿੱਚ ਜਾ ਕੇ ਆਖਦੇ ਨੇ, ਇਹ ਰਾਜ ਦਿੱਤਾ ਕਿਸਨੇ ਗੁਰੂ ਨਾਨਕ ਨੂੰ? ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ। ਸ੍ਰੀ ਗੁਰੂ ਰਾਜ ਅਬਚਲ ਅਟਲ ਕਿਸਨੇ ਦਿੱਤਾ? ਆਦਿ ਪੁਰਖ ਫਰਮਾਇਓ। ਇਸ ਰਾਜ ਦਾ ਮਾਲਕ ਗੁਰੂ ਨਾਨਕ ਨੂੰ ਪਰਮੇਸ਼ਰ ਨੇ, ਕਰਤਾਰ ਨੇ ਆਪ ਬਣਾਇਆ। ਜਿਸ ਰਾਜ ਦੇ ਵਾਰਸ ਅੱਜ ਅਸੀਂ ਆਖਦੇ ਹਾਂ ਗੁਰੂ ਨਾਨਕ ਦੇ ਕਹਾਉਣ ਵਾਲੇ, ਅਸੀਂ ਉਸਦੇ ਵਾਰਸ ਹਾਂ, ਚੇਤਾ ਰੱਖਣਾ। ਰਣਜੀਤ ਸਿੰਘ ਰਾਜਾ ਹੋਏ, ਮਹਾਰਾਜਾ ਹੋਏ, ਫਰੀਦਕੋਟ ਵਾਲੇ, ਪਟਿਆਲਾ ਵਾਲੇ ਤੇ ਹੋਰ ਰਿਆਸਤਾਂ ਦੇ ਸਾਰਿਆਂ ਦੇ ਮਾਲਕ ਹੋਏ, ਪਰ ਕਿਸ ਦੀ ਬਰਕਤ ਦੇ ਸਦਕਾ, ਕਿਸ ਦੀ ਬਖਸ਼ਿਸ਼ ਦੇ ਸਦਕਾ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਅਤੇ ਬਰਕਤ ਦੇ ਸਦਕਾ। ਲੇਕਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਰਕਤ ਬਖਸ਼ਿਸ਼ ਕੀ ਕੀਤੀ? ਉਹਨਾਂ ਨੇ ਇਹ ਜਿਤਨੇ ਬਚਨ ਆਖੇ ਕੱਲ ਸਹਾਰ ਹੋਰਾਂ ਨੇ ਧਿਆਨ ਰੱਖਣਾ, ਰਾਜ ਤੇ ਜੋਗ ਸੰਕੇਤ ਕੀਤਾ। ਪ੍ਰੋਫੈਸਰ ਸਾਹਿਬ ਸਿੰਘ ਹੋਰੀ ਜੀ ਵੀ ਕਹਿੰਦੇ ਨੇ, ਰਾਜ ਨਾਮ ਹੈ ਸੰਸਾਰ ਦਾ, ਰਾਜ ਨਾਮ ਹੈ ਗ੍ਰਸਤ ਦਾ, ਰਾਜ ਨਾਮ ਹੈ ਭੋਗਾਂ ਦਾ, ਜੋਗ ਨਾਮ ਹੈ ਜੁੜਨ ਦਾ, ਜੋਗ ਨਾਮ ਹੈ ਤਿਆਗ ਦਾ, ਜੋਗ ਨਾਮ ਹੈ ਸੰਸਾਰ ਤੋਂ ਨਿਰਲੇਪ ਹੋਣ ਦਾ। ਜੇ ਇਹ ਵੇਖਿਆ ਜਾਵੇ ਕਿ ਸਭ ਤੋਂ ਵੱਡਾ ਨਿਰਲੇਪ ਕੌਣ ਹੈ, ਸਭ ਤੋਂ ਵੱਡਾ ਤਿਆਗੀ ਕੌਣ ਹੈ, ਹਿਰਦੇ ਦੀ ਨਿਰਲੇਪਤਾ ਕਿਸ ਦੇ ਪਾਸ ਹੈ, ਕਿ ਕਹਿੰਦੇ ਨੇ ਗੁਰੂ ਨਾਨਕ ਨਾਲੋਂ ਵੱਡਾ ਕੋਈ ਨਿਰਲੇਪ ਨਹੀਂ ਹੋਇਆ। ਜੇ ਇਹ ਆਖਿਆ ਜਾਵੇ ਕਿ ਸਾਰਾ ਕੁਝ ਮੰਨਣ ਵਾਲਾ ਤੇ ਗ੍ਰਸਤ ਵਿੱਚ ਰਹਿਣ ਵਾਲਾ ਕੌਣ ਹੋਇਆ, ਕਹਿਣ ਲੱਗੇ ਗੁਰੂ ਨਾਨਕ ਨਾਲੋਂ ਵੱਡਾ ਹੋਰ ਕੋਈ ਗ੍ਰਸਤੀ ਨਹੀਂ ਹੋਇਆ, ਗੁਰੂ ਨਾਨਕ ਨਾਲੋਂ ਵੱਡਾ ਕੋਈ ਰਾਜਾ ਹੋਰ ਨਹੀਂ ਹੋਇਆ। ਸਭ ਤੋਂ ਵੱਡੇ ਹੋਏ, ਇਸ ਵਡਿਆਈ ਦੀ ਗੱਲ ਕਿਵੇਂ ਹੈ? ਜਿਵੇਂ ਕੱਲ ਸਹਾਰ ਸਾਨੂੰ ਢੋਹ ਦੇ ਜਾਂਦੇ ਨੇ, ਆਦਿ ਪੁਰਖ ਫਰਮਾਏ, ਭਾਈ ਸਾਹਿਬ ਭਾਈ ਨੰਦ ਲਾਲ ਜੀ ਲਿਖਦੇ ਨੇ, ਕਹਿੰਦੇ ਨੇ, ਮੈਂ ਆਖਦਾ ਹਾਂ ਜੇ ਪੇਸ਼ੀਨੀ ਆ ਪੇਸ਼ਤਰ ਆਮਦਾ, ਬਕਦਰ ਅਦ ਹਮਾਂ ਬੇਸ਼ਤਰ ਆਮਦਾ। ਮੈਂ ਆਖਦਾ ਹਾਂ ਕਿ ਅੱਜ ਤੱਕ ਬੜੇ ਮਹਾਤਮਾ ਆਏ, ਬੜੇ ਅਵਤਾਰ ਆਏ, ਬੜੇ ਪੀਰ ਆਏ, ਬੜੇ ਪੈਗੰਬਰ ਆਏ, ਲੇਕਿਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਸਾਰਿਆਂ ਨਾਲੋਂ ਬਿਹਤਰ ਆਏ। ਅੱਜ ਹਮਾਂ ਬੇਸ਼ਤਰ ਆਮਦਾ, ਬੇਸ਼ਤਰ ਮੈਨੂੰ ਬਿਹਤਰ, ਸਾਰਿਆਂ ਨਾਲ ਬਿਹਤਰ ਆਏ। ਕਹਿਣ ਲੱਗੇ ਇਹ ਬਿਹਤਰੀਨ ਹੋਣ ਵਾਲੀ ਗੱਲ ਕਿਹੜੀ ਹੈ? ਕਹਿੰਦਾ ਉਸਦਾ ਸਬੱਬ ਹੈ, ਤੁਸੀਂ ਕਿਤੇ ਮੇਰੀਆਂ ਅੱਖਾਂ ਨਾਲ ਵੇਖੋ। ਹੁਣ ਮਾਣਯੋਗ ਨਾ ਭਾਈ ਸਾਹਿਬ ਦੀ ਹੋਰੀ ਕਹਿੰਦੇ ਨੇ, ਤੁਸੀਂ ਮੇਰੀਆਂ ਅੱਖਾਂ ਨਾਲ ਵੇਖੋ, ਆਪਣੀਆਂ ਅੱਖਾਂ ਨਾਲ ਜੋ ਕੁਝ ਵੇਖਦੇ ਨੇ ਉਹ ਲਿਖਦੇ ਨੇ ਤੇ ਦੱਸਦੇ ਨੇ। ਕਹਿੰਦੇ ਨੇ ਅਸੀਂ ਦੇਖਦੇ ਹਾਂ ਕਿ ਹੱਕ ਅਰਾਸਤ ਖੁਦ ਤਖਤ ਗਾਹਸ਼ ਬੁਲੰਦ। ਵਾਹਿਗੁਰੂ ਜੀ ਨੇ ਆਪ ਹੱਕ ਅਰਾਸਤ, ਅਰਾਸਤ ਹੁੰਦਾ ਹੈ ਤਿਆਰ ਕਰਨਾ, ਆਪ ਤਿਆਰ ਕੀਤਾ। ਗਾਹਸ਼ ਤਖਤ ਬੁਲੰਦ, ਬੜਾ ਉੱਚਾ ਤਖਤ ਜਿਹੜਾ ਅਸੀਂ ਤਿਆਰ ਕੀਤਾ, ਔਰ ਉਸ ਤਖਤ ਤੇ, ਉਸ ਸਿੰਘਾਸਨ ਤੇ ਪਾਰਬ੍ਰਹਮ ਪਰਮੇਸ਼ਰ ਨੇ, ਕਰਤਾਰ ਨੇ, ਖੁਦਾ ਨੇ ਆਪ ਉਸ ਤਖਤ ਤੇ ਬਿਠਾਇਆ, ਔਰ ਇਤਨਾ ਬੁਲੰਦ, ਇਤਨਾ ਉੱਚਾ ਤਖਤ ਬਣਾਇਆ, ਜੇ ਹਰ ਫਰਖ ਹੀ ਸਾਖਤਸ਼ ਅਰਜ਼ਮੰਦ। ਜਿਸ ਤਖਤ ਦੇ ਸਾਹਮਣੇ ਜਿਤਨੇ ਵੀ ਵਿਗੜੇ ਹੋਏ ਆਏ ਸਾਰੇ ਸੌਰਭ ਹੈ, ਜਿਤਨੇ ਵੀ ਮੰਗਤੇ ਆਏ ਸਾਰਿਆਂ ਦੀਆਂ ਝੋਲੀਆਂ ਭਰੀਆਂ ਗਈਆਂ। ਜੇ ਹਰ ਫਰਖ ਹੀ ਸਾਖਤਸ਼ ਅਰਜ਼ਮੰਦ, ਜਿਤਨੇ ਵੀ ਆਏ, ਜਿਤਨੇ ਗੁਨਾਹਗਾਰ ਵੀ ਆਏ, ਮਲੀਨ ਬਿਰਤੀਆਂ ਵਾਲੇ ਆਏ, ਸਾਰਿਆਂ ਦੀਆਂ ਨਿਰਮਲ ਬਿਰਤੀਆਂ ਕਰ ਦਿੱਤੀਆਂ। ਕਹਿੰਦੇ ਨੇ ਹੱਕਸ਼ ਅਜ ਗਾਏ ਤੇ ਅਜ ਮਕਰਮਤ, ਅਜੋ ਜੇਬ ਹਰ ਸ਼ਹਿਰ ਹਰ ਮੁਮਲਕਤ, ਮੁਮਲਕਤ ਹੱਕਸ਼ ਦਾਦ। ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ, ਦਾਦ ਮੈਨੂੰ ਸਹਾਇਤਾ, ਕਿਰਪਾ, ਕਿਰਪਾ ਦੇ ਸਦਕਾ ਅਜ ਗਾਏ ਤੇ ਮਕਰਮਤ। ਗੁਰੂ ਨਾਨਕ ਸਾਹਿਬ ਏਡੇ ਦਿਆਲੂ ਹੋਏ, ਏਡੇ ਮਿਹਰਾਂ ਵਾਲੇ ਹੋਏ, ਇੰਨੇ ਤਰਸਵਾਨ ਹੋਏ, ਇੰਨੇ ਮਿਹਰਾਂ ਦਾ ਮੀਂਹ ਵਸਾਉਣ ਵਾਲੇ ਹੋਏ ਜਿਨ੍ਹਾਂ ਦੀ ਬਰਕਤ ਦੇ ਨਾਲ ਅਜੋ ਜ਼ੇਬ ਮੈਂ ਸੋਹਣੇ ਕੀ ਸੋਹਣੇ ਬੰਦਿਆਂ ਦੀ ਗੱਲ ਕਰ ਰਹੇ ਨੇ ਕਹਿੰਦੇ ਨੇ ਬੰਦੇ ਹੀ ਨਹੀਂ ਅਜੋ ਜ਼ੇਬ ਹਰ ਸ਼ਹਿਰ ਹਰ ਮੁਮਲਕਤ ਹਰ ਸ਼ਹਿਰ ਸੋਹਣਾ ਹੋ ਗਿਆ ਤੇ ਸ਼ਹਿਰ ਵਿੱਚ ਵਸਣ ਵਾਲੇ ਸਾਰੀ ਜਨਤਾ ਸੋਹਣੀ ਹੋ ਗਈ ਜਿਨ੍ਹਾਂ ਦੇ ਉੱਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਦਿਆਲਤਾ ਕੀਤੀ ਹੈ ਅਪਾਰ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਜੀ ਨੇ ਆਪਣੇ ਦਰ ਤੋਂ ਨਾਮ ਦਾ ਪਿਆਲਾ ਦਿੱਤਾ ਪ੍ਰੇਮ ਦਾ ਪਿਆਲਾ ਦਿੱਤਾ ਤੇ ਰਾਜ ਯੋਗੀ ਬਣਨ ਦੇ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਗੇ ਨਾਮ ਤੇ ਪ੍ਰੇਮ ਦਾ ਪਿਆਲਾ ਵੰਡਿਆ। ਇੱਕ ਚੇਤਾ ਰੱਖਣਾ ਜਿਨ੍ਹਾਂ ਦੇ ਪਾਸ ਪਰਮੇਸ਼ਰ ਦੇ ਇਹ ਗੁਣ ਹੈ ਵਾਹਿਗੁਰੂ ਜੀ ਦੀ ਕਿਰਪਾ ਹੈ ਜਿਹੜੇ ਵਾਹਿਗੁਰੂ ਜੀ ਦੇ ਨਾਲ ਜੁੜੇ ਹੋਏ ਨੇ ਗੁਰੂ ਨਾਨਕ ਸਾਹਿਬ ਦਾ ਆਪਣਾ ਇੱਕ ਵਚਨ ਹੈ ਕਹਿੰਦੇ ਨੇ ਸੈ ਨੰਗੇ ਨਾ ਨੰਗ ਭੁੱਖੇ ਲੱਖ ਨਾ ਭੁੱਖੀਆਂ ਦੁੱਖੇ ਕੋੜ ਨਾ ਦੁੱਖ ਨਾਨਕ ਪਿਰੀ ਪਿਖੰਦੇ ਸ਼ੁਭ ਦਿਸ਼ਟ। ਕਹਿੰਦੇ ਨੇ ਸੈ ਨੰਗੇ ਨਾ ਨੰਗ ਕਿਹਨਾਂ ਨੰਗੇਜਾਂ ਦੀ ਗੱਲ ਕਰਦੇ ਹੋ ਗੱਲ ਪਾਉਣ ਵਾਲਾ ਕੱਪੜਾ ਨਹੀਂ ਹੈ ਭੁੱਖੇ ਲੱਖ ਨਾ ਭੁੱਖਿਆਂ ਕਿਹਨਾਂ ਭੁੱਖਾਂ ਦੀ ਤੁਸੀਂ ਗੱਲ ਕਰਦੇ ਹੋ ਦੁੱਖੇ ਕੋੜ ਨਾ ਦੁੱਖ ਤੇ ਦੁੱਖ ਭਾਵੇਂ ਕਰੋੜਾਂ ਹੋਣ ਫਿਰ ਵੀ ਦੁਖੀ ਨਹੀਂ ਹੈ ਸੈਂਕੜੇ ਨੰਗ ਹੋਣ ਸਿੱਖ ਨੰਗਾ ਨਹੀਂ ਹੈ ਸੈਂਕੜੇ ਭੁੱਖ ਹੋਣ ਸਿੱਖ ਭੁੱਖਾ ਨਹੀਂ ਹੈ ਕਰੋੜਾਂ ਦੁੱਖ ਹੋਣ ਸਿੱਖ ਦੁੱਖ ਦੁਖੀ ਨਹੀਂ ਹੈ। ਇੱਕ ਗੱਲ ਚਾਹੀਦੀ ਹੈ ਨਾਨਕ ਪਿਰੀ ਪਿਖੰਦੇ ਸ਼ੁਭ ਦਿਸ਼ਟ ਕਿ ਸਿੱਖ ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਥੱਲੇ ਹੋਵੇ ਭੁੱਖ ਨਹੀਂ ਹੈ। ਰਾਜਾ ਨੰਗਾ ਨਹੀਂ ਹੁੰਦਾ ਕਦੀ ਰਾਜਾ ਕਾਹਦਾ ਹੋਇਆ ਜਦ ਨੰਗਾ ਹੋਵੇ ਨੰਗ ਹੋ ਜਾਏ ਰਾਜਾ ਭੁੱਖਾ ਨਹੀਂ ਹੁੰਦਾ ਕਦੀ। ਇਸੇ ਲਈ ਰਾਜ ਸਿੰਘਾਸਨ ਤੇ ਬੈਠਣ ਵਾਲਿਆਂ ਨੂੰ ਦੁਖੀ ਨਹੀਂ ਮੰਨਿਆ ਜਾਂਦਾ ਤੇ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਮੇਰਾ ਇਉਂ ਨਾ ਸੋਚਿਓ ਜੇ ਕਿ ਫਲਾਣੀ ਕੋਈ ਦੁਨਿਆਵੀ ਤਖ਼ਤ ਤੇ ਬੈਠਣ ਵਾਲਾ ਹੀ ਰਾਜਾ ਹੁੰਦਾ ਹੈ। ਅਸੀਂ ਇਉਂ ਸਮਝਦੇ ਹਾਂ ਗੁਰੂ ਨਾਨਕ ਨੇ ਇਸ ਮਾਰਗ ਤੇ ਸਿੱਖ ਨੂੰ ਤੋੜ ਦਿੱਤਾ ਹੈ ਬਸਤਾ ਟੂਟੀ ਝੁੰਪੜੀ। ਹਾਂਜੀ ਬਚਨ ਯਾਦ ਕਰ ਲਓ ਬਸਤਾ ਟੂਟੀ ਝੁੰਪੜੀ ਚੀਰ ਸਭ ਛੰਨਾ ਜਾਤ ਨਾ ਪਤ ਨਾ ਆਦੋ ਉਦਿਆਨ ਪਰਮੰਨਾ ਮਿੱਤਰ ਨਾ ਇਸ ਤਨ ਰਾਜ ਕਿਛ ਸਾਕ ਮਸੀਨਾ ਰਾਜਾ ਸਗਲੀ ਸ੍ਰਿਸ਼ਟਿਕਾ। ਹਾਂਜੀ ਹਰਿ ਨਾਮ ਮਨ ਭਿੰਨਾ ਕਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ। ਮਹਾਰਾਜਾ ਰਣਜੀਤ ਸਿੰਘ ਇੱਥੇ ਆਉਂਦੇ ਨੇ ਇਸ ਥਾਂ ਤੇ। ਇੱਕ ਭਾਈ ਨਿੱਕਾ ਸਿੰਘ ਹੋਣੀ ਨਿਰਮਲੇ ਸੰਪਰਦਾ ਵਿੱਚੋਂ ਸਨ ਬੜੇ ਵਿਦਵਾਨ ਸਨ ਅੱਗੋਂ ਜਿਨ੍ਹਾਂ ਤੋਂ ਵਰਸ ਆਏ ਗਏ ਸਿੱਖਿਆ ਲਈ ਕੁਝ ਗਿਆਨੀ ਸੰਤ ਸਿੰਘ ਹੋਰਾਂ ਨੇ ਗਿਆਨੀ ਸੰਤ ਸਿੰਘ ਹੋਰਾਂ ਨੇ ਸਿਫਾਰਿਸ਼ ਕੀਤੀ। ਮਹਾਨ ਵਿਦਵਾਨ ਨੇ ਗੁਰੂ ਨਾਨਕ ਦੇ ਗੁਣ ਗਾਉਣ ਵਾਲੇ ਨੇ ਪਰਮੇਸ਼ਰ ਦੀ ਸਿੱਖਿਆ ਤੇ ਸਾਨੂੰ ਤੋਰਨ ਵਾਲੇ ਨੇ ਇਹਨਾਂ ਨੂੰ ਕੁਝ ਸੇਵਾ ਦਿੱਤੀ ਜਾਵੇ। ਜਿਸ ਵੇਲੇ ਇਹ ਗੱਲ ਆਈ ਨਾ ਉਹਨਾਂ ਨੇ ਜਪਜੀ ਸਾਹਿਬ ਦਾ ਟੀਕਾ ਵੀ ਕੀਤਾ ਸੀ ਮਹਾਰਾਜਾ ਸਾਹਿਬ ਲੈ ਕੇ ਆਏ ਉਹਦੀ ਪ੍ਰਾਪਰਟੀ ਦੇ ਬਕਾਇਦਾ ਪੇਪਰ ਤਿਆਰ ਕੀਤੇ ਹੋਏ ਜਿਹਨੂੰ ਕਹਿੰਦੇ ਨੇ ਰਜਿਸਟਰੀ ਤਿਆਰ ਕੀਤੀ ਹੋਈ ਲਿਆ ਕੇ ਅੱਗੇ ਰੱਖੀ ਤੇ ਮੰਤਰੀ ਭਾਈ ਸਾਹਿਬ ਆਖਦੇ ਨੇ ਇਹ ਕੀ ਲੈ ਕੇ ਆਏ ਹੋ ਕਹਿਣ ਲੱਗੇ ਬਸ ਨਾ ਤੁੱਛ ਜੀ ਪੇਟਾ ਲੈ ਕੇ ਆਏ ਹਾਂ। ਕਿਉਂ ਲੈ ਕੇ ਆਇਓ ਕਹਿਣ ਲੱਗੇ ਤੁਸਾਂ ਨੇ ਗੁਰੂ ਨਾਨਕ ਦੀ ਸਿਫਤ ਕੀਤੀ ਹੈ ਜਪ ਦੇ ਅਰਥ ਕੀਤੇ ਨੇ ਮੈਨੂੰ ਐਸਾ ਗਿਆਨੀ ਜੀ ਹੋਰਾਂ ਨੇ ਦੱਸਿਆ ਗਿਆਨੀ ਸੰਤ ਸਿੰਘ ਹੋਰਾਂ ਨੇ। ਕਹਿੰਦੇ ਨੇ ਮਹਾਰਾਜਾ ਤੈਨੂੰ ਮਹਾਰਾਜਗੀ ਕਿਸਨੇ ਦਿੱਤੀ ਹੈ। ਹੁਣ ਮਹਾਰਾਜਾ ਨਾ ਟਿਕਾਣੇ ਤੇ ਰਹਿਣ ਵਾਲੇ ਸਨ ਭੁੱਲਣ ਵਾਲੇ ਨਹੀਂ ਸਨ। ਅਸੀਂ ਤਾਂ ਮਾੜੀ ਮੋਟੀ ਕਿਤੇ ਚੌਧਰੀ ਥੋੜਾ ਬਹੁਤਾ ਮਿਲ ਜਾਵੇ ਤੇ ਅਸੀਂ ਥਿੜਕ ਜਾਂਦੇ ਹਾਂ ਨਾ ਟਿਕੇ ਰਹਿਣ ਵਾਲੇ ਸਨ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਸਦਕਾ। ਕਹਿੰਦੇ ਨੇ ਫਿਰ ਮੈਂ ਗੁਰੂ ਨਾਨਕ ਦੇ ਦਰਬਾਰ ਦਾ ਹਰ ਵੇਲੇ ਸੇਵਾ ਕਰਨ ਵਾਲਾ ਉਹਨਾਂ ਦੇ ਗੁਣ ਗਾਉਣ ਵਾਲਾ ਤੇਰੀਆਂ ਇਹਨਾਂ ਜਗੀਰਾਂ ਤੇਰੀਆਂ ਇਹਨਾਂ ਰਜਿਸਟਰੀਆਂ ਦੇ ਨਾਲ ਮੇਰਾ ਕੀ ਵਾਸਤਾ ਹੈ ਮੇਰੀ ਗੱਲ ਸੁਣ ਲਓ। ਜੇ ਅੱਜ ਤੋਂ ਬਾਅਦ ਐਸੀ ਦ੍ਰਿਸ਼ਟੀ ਲੈ ਕੇ ਮੇਰੇ ਨਾਲ ਤੁਸੀਂ ਆਏ ਤਾਂ ਮੈਂ ਤੁਹਾਨੂੰ ਮੱਥੇ ਨਹੀਂ ਲਾਵਾਂਗਾ ਮੈਂ ਤੁਹਾਨੂੰ ਮੱਥੇ ਨਹੀਂ ਲਾਵਾਂਗਾ। ਆ ਜਲਿਆਂਵਾਲਾ ਬਾਗ ਤੇ ਨੇੜੇ ਤੇੜੇ ਦਾ ਸਾਰਾ ਇਲਾਕਾ ਉਸ ਰਜਿਸਟਰੀ ਦੇ ਵਿੱਚ ਸ਼ਾਮਲ ਸੀ। ਗੰਭੀਰਤਾ ਨਾਲ ਵਿਚਾਰੀ ਹੋ ਜੇ। ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਵਿੱਚ ਆਂਸੂ ਆ ਗਏ, ਕਹਿਣ ਲੱਗੇ ਧੰਨ ਗੁਰੂ ਨਾਨਕ। ਮੈਂ ਕਹਿਣਾ ਚਾਹੁੰਦਾ ਰਾਜ ਕੇਵਲ ਉਹ ਨਹੀਂ ਜਿਹੜਾ ਤਖ਼ਤ ਤੇ ਬੈਠਾ ਮਨੁੱਖ ਨੂੰ ਪ੍ਰਾਪਤ ਹੈ, ਹਾਂ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਉਹ ਸਿੱਖ ਜਿਹੜਾ ਹੈ ਉਸ ਰਾਜ ਦੇ ਤਖ਼ਤ ਦੀ ਇੱਛਾ ਨਾ ਰੱਖੇ। ਅਸੀਂ ਅੱਜ ਇੱਥੇ ਵੀ ਦੋਹਰਾ ਜਿਸ ਵੇਲੇ ਪੜਾਂਗੇ ਅਰਦਾਸ ਕਰਦੇ ਹੋਏ ਹਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲਣਗੇ ਬਚੇ। ਲੇਕਿਨ ਖਾਲਸੇ ਦੇ ਜਿਸ ਵੇਲੇ ਅਰਥ ਕੀਤੇ ਜਾਂਦੇ ਨੇ ਗੰਭੀਰਤਾ ਨਾਲ ਤੇ ਕਹਿੰਦੇ ਨੇ ਸਭ ਤੋਂ ਪਹਿਲਾਂ ਜਿਹੜਾ ਮੁੱਖ ਅਰਥ ਹੈ ਉਹ ਖਾਲਸ ਹੋ ਜਾਣਾ ਹੈ। ਤੇ ਖਾਲਸ ਕੌਣ ਹੁੰਦਾ ਹੈ? ਸਿੱਖੀ ਮੰਡਲ ਵਿੱਚ ਖਾਲਸਾ ਉਸ ਨੂੰ ਮੰਨਿਆ ਗਿਆ ਹੈ। ਖਾਲਸ ਉਹ ਹੈ ਜਿਸ ਦੇ ਅੰਦਰ ਵਾਹਿਗੁਰੂ ਜੀ ਦਾ ਕੇਵਲ ਪਿਆਰ ਵਸ ਜਾਏ, ਗੁਰੂ ਨਾਨਕ ਦਾ ਪਿਆਰ ਵਸ ਜਾਏ, ਜਿਸ ਦਾ ਹਿਰਦਾ ਵਿਕਾਰਾਂ ਤੋਂ ਮੁਕਤ ਹੋ ਜਾਏ, ਜਿਹੜਾ ਨਿਰਮਲ ਹਿਰਦੇ ਦਾ ਮਾਲਕ ਹੋ ਜਾਏ। ਅਸਲ ਵਿੱਚ ਉਹੀ ਸੁਤੰਤਰ ਹੁੰਦਾ ਹੈ ਨਾ, ਦੂਸਰਾ ਅਰਥ ਫਾਰਸੀ ਦਾ ਲੈਂਦੇ ਨੇ, ਜਿਹੜਾ ਸਿੱਧਾ ਪਰਮੇਸ਼ਰ ਨਾਲ ਜੁੜਿਆ ਹੈ। ਤੇ ਪਰਮੇਸ਼ਰ ਨਾਲ ਜੁੜਨ ਵਾਲਾ ਭਲਾ ਮਲੀਨ ਕਿਵੇਂ ਰਹਿ ਜਾਏਗਾ? ਫਿਰ ਦਾਵਾ ਹੈ ਸਭ ਗੁਣਾਂ ਦੇ ਮਾਲਕ ਜਿਹੜੇ ਨੇ ਦੁਨੀਆਂ ਵਿੱਚ ਰਾਜ ਉਹਨਾਂ ਦਾ ਹੀ ਚੱਲਦਾ ਹੈ। ਮੈਂ ਪਿਛਲੇ ਦਿਨ ਵੀ ਬੇਨਤੀ ਕਰਦਾ ਪਿਆ ਸਾਂ, ਸਿੱਖਾਂ ਦਾ ਡੰਕਾ ਵੱਜਦਾ ਪਿਆ ਅੱਜ, ਸਿੱਖਾਂ ਦੀ ਵਡਿਆਈ ਹੁੰਦੀ ਪਈ ਹੈ ਅੱਜ। ਕਿੰਨਾ ਕੁ ਰਾਜ ਹੈ, ਕਿੰਨੀ ਕੁ ਸਾਡੀ ਗਿਣਤੀ ਹੈ? ਹੁਣ ਤਾਂ ਮਾਹੌਲ ਹੀ ਬਦਲ ਗਿਆ, ਡੈਮੋਕ੍ਰੇਟਿਕ ਸਿਸਟਮ ਨੇ ਜਿੱਥੇ ਸਿਰਾਂ ਦੀ ਗਿਣਤੀ ਕੀਤੀ ਜਾਂਦੀ ਹੈ। ਸਿੱਖਾਂ ਨੂੰ ਵੈਸੇ ਧਿਆਨ ਰੱਖਣਾ ਚਾਹੀਦਾ, ਖਾਸ ਤੌਰ ਤੇ ਪੰਜਾਬ ਵਿੱਚ ਵਸਣ ਵਾਲਿਆਂ ਨੂੰ। ਅਸੀਂ ਕੱਲ੍ਹ ਮੋਰਚੇ ਲਾ ਲਾ ਕੇ ਪੰਜਾਬੀ ਸੂਬਾ ਬਣਾਇਆ ਸੀ, ਤੁਸੀਂ ਧਿਆਨ ਕੀਤਾ ਸਿੱਖਾਂ ਨੇ? ਹੁਣ ਪੰਜਾਬੀ ਸੂਬੇ 'ਚ ਤੁਹਾਡੀ ਗਿਣਤੀ ਅੱਗੇ ਨਾਲ ਕਿੰਨੀ ਕੁ ਵਧੀ ਹੈ ਭਲਾ, ਕਿ ਥੱਲੇ ਚਲੀ ਗਈ ਹੈ? ਕਦੀ ਪੰਜਾਬੀ ਬੋਲਦਿਆਂ ਇਲਾਕਿਆਂ ਦਾ ਅਸੀਂ ਕਲੇਮ ਕਰਿਆ ਕਰਦੇ ਸਾਂ, ਰਾਜਧਾਨੀਆਂ ਦੇ ਵਾਸਤੇ ਅਸੀਂ ਜੱਦੋਜਹਿਦ ਕੀਤੀ ਤੇ ਕਰਦੇ ਸਾਂ, ਪੰਜਾਬ ਦੇ ਪਾਣੀਆਂ ਲਈ ਜੱਦੋਜਹਿਦ ਕਰਦੇ ਸਾਂ, ਹੁਣ ਅਸੀਂ ਚੁੱਪ ਗਏ ਹੋਏ ਪਏ ਹਾਂ। ਇੱਕ ਖਾਸ ਕਾਰਨ ਹੈ, ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਸਿਰਾਂ ਦੀ ਗੱਲ ਕੀਤੀ ਜਾਂਦੀ ਹੈ, ਸਿਰ ਸਾਡੇ ਘਟਦੇ ਜਾ ਰਹੇ ਨੇ ਵਧਣ ਦੀ ਬਜਾਏ। ਕਾਰਨ ਕਈ ਹੋ ਸਕਦੇ ਨੇ, ਤਲਵਾਰ ਦਾ ਰਾਜ ਨਹੀਂ ਹੈ। ਲੇਕਿਨ ਚੇਤੇ ਰੱਖਿਓ ਜੇ ਨਾ ਰਾਜ ਹੋਣ ਦੇ ਬਾਵਜੂਦ ਵੀ, ਜਿਵੇਂ ਭਗਤ ਪੂਰਨ ਸਿੰਘ ਹੋਰਾਂ ਨੇ ਇੱਕ ਵਾਰ ਮੈਨੂੰ ਗੱਲ ਸਮਝਾਈ ਸੀ ਨਾ, ਖਾਲਸਾ ਖਾਲਸੇ ਦੀ ਵਡਿਆਈ ਰਾਜ ਵਿੱਚ ਨਹੀਂ, ਖਾਲਸੇ ਦੀ ਵਡਿਆਈ ਸੇਵਾ ਵਿੱਚ ਹੈ। ਜਿਸ ਵੇਲੇ ਸ਼ੁਭ ਗੁਣਾਂ ਦੇ ਮਾਲਕ ਹੋ ਕੇ ਅਸੀਂ ਸੇਵਾ ਵਾਲੇ ਪਾਸੇ ਤੁਰ ਪੈਂਦੇ ਹਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਫਿਰ ਬਰਕਤਾਂ ਸਾਨੂੰ ਪ੍ਰਾਪਤ ਹੁੰਦੀਆਂ ਨੇ, ਫਿਰ ਬਖਸ਼ਣ ਪ੍ਰਾਪਤ ਹੋ ਜਾਂਦੀਆਂ ਨੇ, ਰਾਜਾ ਸਗਲੀ ਸ੍ਰਿਸ਼ਟ ਕਾ। ਔਰ ਸਾਡਾ ਦਾਵਾ ਹੈ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ। ਸਤਿਗੁਰੂ ਮਹਾਰਾਜ ਅੱਜ ਵੀ ਚੇਤੇ ਕਰਵਾ ਰਹੇ ਨੇ, ਗੁਰੂ ਨਾਨਕ ਪਰਮੇਸ਼ਰ ਰੂਪ ਜੋ ਹੈ ਸਭ ਵਿਧ ਜੰਕ ਹੈ ਹਾਥ, ਉਹਨਾਂ ਦੇ ਕੋਲ ਸਾਰੀਆਂ ਵਿਧੀਆਂ ਨੇ, ਆਪਣਿਆਂ ਨੂੰ ਉੱਚਾ ਕਿਵੇਂ ਚੁੱਕਣਾ ਹੈ, ਮਾਨ ਕਿਵੇਂ ਦੇਣਾ ਹੈ।
ਰਾਮ ਨਾਮ ਧਨ ਸੰਚੀ ਹੈ, ਨਾਨਕ ਨਿਭੈ ਸਾਥ।
ਵਾਹਿਗੁਰੂ ਜੀ ਦਾ ਯਾਦ ਰੂਪੀ ਧਨ ਸਭ ਤੋਂ ਪਹਿਲੀ ਬਾਤ, ਜੋ ਰਾਜਾ ਹੋਣਾ ਚਾਹੁੰਦਾ ਹੈ, ਮਹਾਰਾਜਾ ਬਣਨਾ ਚਾਹੁੰਦਾ ਹੈ, ਹਾਂਜੀ ਉਹ ਕਰਤਾਰ ਦੇ ਨਾਲ ਜੁੜੇ ਜੀ।
ਸ਼ੰਤ ਸਾਥੀ ਅੜਾ ਪ੍ਰਭ ਏਕ, ਦੂਸਰ ਨਾਹੇ ਕੋਈ।
ਚੇਤਾ ਰੱਖੇ ਇੱਕ ਪ੍ਰਭੂ ਤੋਂ ਬਿਨਾਂ ਹੋਰ ਕੋਈ ਸਾਥੀ ਨਹੀਂ।
ਥਾਨ ਥਨ ਅੰਤਰ ਆਪ, ਜਲ ਥਲ ਪੂਰ ਸੋਏ।
ਕਿਹੜਾ ਪਰਮੇਸ਼ਰ ਜਿਹੜਾ ਸਭ ਥਾਵਾਂ ਤੇ ਭਰਪੂਰ ਹੈ, ਵਿਰਾਜਮਾਨ ਹੈ।
ਜਲ ਥਲ ਮਹੀਲ ਪੂਰ ਰਹਿਆ, ਸਰਬਦਾਤਾ ਪ੍ਰਭ ਧਨੀ।
ਸਭ ਥਾਵਾਂ ਤੇ ਜਿਹੜਾ ਭਰਪੂਰ ਹੈ ਤੇ ਸਾਰੀਆਂ ਦਾਤਾਂ ਦੇਣ ਵਾਲਾ ਸ਼ਾਹਾਂ ਦਾ ਸ਼ਾਹ ਹੈ।
ਗੋਪਾਲ ਗੋਬਿੰਦ ਅੰਤ ਨਾਹੀ, ਬੇਅੰਤ ਗੁਣ ਤਾਂ ਕੇ ਕਿਆ ਗਨੀ।
ਉਹ ਗੋਪਾਲ ਜੋ ਗੋਬਿੰਦ ਜਿਸ ਦਾ ਕੋਈ ਅੰਤ ਨਹੀਂ ਹੈ,
ਬੇਅੰਤ ਗੁਣ ਤਾਂ ਕੇ ਕਿਆ ਗਨੀ।
ਬੇਅੰਤ ਗੁਣ ਨੇ ਗਿਣੇ ਨਹੀਂ ਜਾ ਸਕਦੇ।
ਅਜ ਸਰਨ ਸੁਆਮੀ ਸੁਖ ਹੈ ਗਾਮੀ, ਤਿਸ ਬਿਨਾ ਅੰਨ ਨਾਹੀ ਕੋਏ।
ਰੱਖਿਓ ਜੇ ਉਸ ਦੀ ਸ਼ਰਨ ਵਿੱਚ ਆਓ, ਉਹੀ ਸੁੱਖਾਂ ਦਾ ਥਾਨ ਹੈ, ਸੁੱਖਾਂ ਦਾ ਦਾਤਾ ਹੈ, ਉਸ ਤੋਂ ਬਿਨਾਂ ਸਿੱਖ ਦੇ ਵਾਸਤੇ, ਪ੍ਰਭੂ ਦੇ ਪਿਆਰੇ ਦੇ ਵਾਸਤੇ ਹੋਰ ਕੁਛ ਨਹੀਂ।
ਬਿਨਵੰਤ ਨਾਨਕ ਦਇਆ ਧਾਰੋ, ਤਿਸ ਪ੍ਰਾਪਤ ਨਾਮ ਹੋਏ।
ਜਿਨ੍ਹਾਂ ਦੇ ਉੱਪਰ ਕਰਤਾਰ ਦਇਆ ਕਰਦਾ ਹੈ ਉਹਨਾਂ ਨੂੰ ਵਾਹਿਗੁਰੂ ਜੀ ਦੀ ਯਾਦ ਪ੍ਰਾਪਤ ਹੁੰਦੀ ਹੈ, ਤਾਂ ਤੇ ਉਸ ਦੇ ਪਾਸ ਹੀ ਹੱਥ ਜੋੜ ਕੇ ਆਖੋ ਬਿਨਵੰਤ ਨਾਨਕ ਦਇਆ ਧਾਰੋ।
ਸਲੋਕ ਚਿਤ ਜੇ ਚਿਤ ਵਿਆ ਸੋ ਮੈਂ ਪਾਇਆ।
ਹਜ਼ੂਰ ਕਹਿੰਦੇ ਨੇ ਜੋ ਕੁਝ ਵੀ ਫਿਰ ਯਾਦ ਕਰਨ ਵਾਲਾ ਚਿਤਵਦਾ ਹੈ ਉਸ ਨੂੰ ਪ੍ਰਾਪਤ ਹੁੰਦਾ ਹੈ ਅਸਾਨੂੰ ਪ੍ਰਾਪਤ ਕੀਤਾ
ਨਾਨਕ ਨਾਮ ਧਿਆਏ ਸੁਖ ਸਬਾਇਆ
ਕਰਤਾਰ ਨਾਲ ਜੁੜਨ ਵਾਲਿਆਂ ਨੂੰ ਸਾਰਾ ਸੁਖ ਹੀ ਮਿਲਦਾ ਹੈ
ਸੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ
ਗੱਲ ਕਿੱਥੋਂ ਬਣਦੀ ਹੈ ਗੁਰੂ ਸੰਗਤ ਵਿੱਚ ਆ ਕੇ ਮਨ ਸੁਤੰਤਰ ਹੋ ਜਾਂਦਾ ਹੈ
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ
ਜਿਸ ਵੇਲੇ ਗੁਰਮਤਿ ਅਨੁਸਾਰ ਸਿੱਖ ਕਰਤਾਰ ਦੇ ਨਾਲ ਜੁੜਦਾ ਹੈ ਉਸ ਦੇ ਚਿੰਤਨ ਵਿੱਚ ਜੁੜਦਾ ਹੈ ਉਸ ਦੇ ਗੁਣਾਂ ਦੇ ਨਾਲ ਜੁੜਦਾ ਹੈ ਜੋਤੀ ਜੋਤ ਰਲੇ ਸੁਰਤੀ ਆਤਮਾ ਪਰਮੇਸ਼ਰ ਪਰਮਾਤਮਾ ਦੇ ਵਿੱਚ ਵਿਲੀਨ ਹੋ ਜਾਂਦੀ ਹੈ
ਹਰ ਨਾਮ ਸਿਮਰਤ ਮਿਟੇ ਕਿਲ ਬਿਖ ਬੁਝੀ ਤਪਤ ਅਗਾਨਿਆ
ਸਾਰੀਆਂ ਤਪਤਾਂ ਸਾਰੀਆਂ ਤਪਸ਼ਾਂ ਬੁਝ ਜਾਂਦੀਆਂ ਨੇ ਸਾਰੀਆਂ ਪਿਆਸਾਂ ਮਿਟ ਜਾਂਦੀਆਂ ਨੇ ਬੰਦੇ ਰੱਜ ਜਾਂਦੇ ਨੇ
ਗਹਿ ਪੂਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ
ਵਾਹਿਗੁਰੂ ਜੀ ਉਸ ਨੂੰ ਬਾਹੋਂ ਫੜ ਕੇ ਆਪਣੇ ਨਾਲ ਮਿਲਾ ਲੈਂਦੇ ਨੇ ਅਤੇ ਆਪਣਾ ਮਾਨ ਦਿੰਦੇ ਨੇ ਨਾਮ ਦਿੰਦੇ ਨੇ ਆਪਣਾ
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ
ਲੈ ਕੇ ਪਕੜ ਕੇ ਉਹਨੂੰ ਆਪਣੀ ਸੀਨੀ ਨਾਲ ਲਾ ਲੈਂਦੇ ਨੇ ਅੰਕ ਲਾਏ ਅਰ ਜਨਮ ਮਰਨਾ ਦੁੱਖ ਜਲੇ ਜੰਮਣ ਮਰਨ ਦੇ ਸਾਰੇ ਦੁੱਖ ਸੜ ਗਏ ਖਤਮ ਹੋ ਗਏ
ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ
ਜਿਨ੍ਹਾਂ ਦੇ ਉੱਪਰ ਪਰਮੇਸ਼ਵਰ ਨੇ ਕਿਰਪਾ ਕੀਤੀ ਮੇਲ ਲੀਨੇ ਇੱਕ ਪਲੇ ਗੁਰੂ ਨੇ ਦੱਸਿਆ ਬਿਰਤੀਆਂ ਇਹੋ ਜਿਹੀਆਂ ਬਣਾ ਲਓ ਜਿਨ੍ਹਾਂ ਨੇ ਇਸ ਪ੍ਰਕਾਰ ਦੀਆਂ ਬਿਰਤੀਆਂ ਆਪਣੀਆਂ ਬਣਾ ਲਈਆਂ ਆਪਣੇ ਮਾਨ ਮੋਹ ਵਿਕਾਰ ਛੱਡ ਦਿੱਤੇ ਪ੍ਰੇਮਾ ਭਗਤੀ ਧਾਰਨ ਕਰਨ ਲਈ ਮੇਲ ਲੀਨੇ ਇੱਕ ਪਲੇ ਵਾਹਿਗੁਰੂ ਉੱਚਾ ਆਗਮਾ ਪਾਰ ਹੈ ਉਸਦੇ ਗੁਣ ਗਾਵ ਤੇ ਉਧਰੀਏ ਸੁਣਤੇ ਉਧਰੀਏ ਬਿਨਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਗਦ ਕਾ ਉਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲਿਹਾਰੇ ਪਾਤਸ਼ਾਹ ਕਹਿੰਦੇ ਨੇ ਸਾਰੇ ਆਖੋ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਪਰਮੇਸ਼ਰ ਵਾਹਿਗੁਰੂ ਉੱਚੇ ਨੇ ਅਗਮ ਨੇ ਅਪਾਰ ਨੇ ਗੁਰੂ ਨਾਨਕ ਉਹਨਾਂ ਦਾ ਸਰੂਪ ਉੱਚੇ ਨੇ ਅਗਮ ਨੇ ਅਪਾਰ ਨੇ ਉਹਨਾਂ ਦੇ ਗੁਣ ਕਹੇ ਨਹੀਂ ਜਾ ਸਕਦੇ ਉਹਨਾਂ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੀਆਂ ਮੇਰੇ ਚੰਗੇ ਭਾਗ ਜੁੜ ਬੈਠਣ ਦਾ ਮੌਕਾ ਪ੍ਰਾਪਤ ਹੋਇਆ ਆਪ ਸਭਨਾਂ ਨੂੰ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਸ਼ਬਦ ਦੇ ਅੰਤਿਮ ਬਚਨ ਜਿਹੜੇ ਨੇ ਆਪਾਂ ਫਿਰ ਸਰਵਣ ਕਰੀਏ ਸਮਾਪਤੀ ਕਰੀਏ ਜੀ
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ ਬਿਨਵੰਤ ਨਾਨਕ ਦਇਆ ਤਾਰੀ ਮੇਲ ਲੀਨੇ ਇੱਕ ਪਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।